दंडवत वंदन अनेक बार सर्व करा समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम उन द्वादस गुरिंड को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारी ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि राजे भीम चंद ने प्रसादी हाथी नू ते दूसरे पासे जड़ा अजीब किस्म का तंबू बन के आया है ਉਹਨੂੰ ਦੇਖਣ ਦੀ ਚਾਹ ਕੀਤੀ। ਸਤਿਗੁਰਾਂ ਨੇ ਦੂਸਰੇ ਦਿਨ ਸਾਰੀ ਤਿਆਰੀ ਕੀਤੀ। ਸਤਿਗੁਰਾਂ ਦੇ ਬੈਠਣ ਦੇ ਵਾਸਤੇ ਉਸ ਤੰਬੂ ਨੂੰ ਤਿਆਰ ਕੀਤਾ ਗਿਆ ਹੈ। ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਵਿਛਾਈਆਂ ਨੇ ਉਹ ਕੀਤੀਆਂ ਗਈਆਂ। ਕੱਲ ਇਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਸਿੰਘਾਸਣ ਸੁੰਦਰ ਤੈ ਡਸਿਓ ਰੇਸ਼ਮ ਜ਼ਰੀ ਡੋਰ ਸੰਗ ਕਸਿਓ। ਉਸ ਜਗ੍ਹਾ ਦੇ ਉੱਤੇ ਸਤਿਗੁਰਾਂ ਦੇ ਬੈਠਣ ਦੇ ਵਾਸਤੇ ਇੱਕ ਬਹੁਤ ਸੁੰਦਰ ਸਿੰਘਾਸਨ ਡਾਇਆ ਗਿਆ, ਰੇਸ਼ਮ ਤੇ ਜ਼ਰੀ ਦੀਆਂ ਡੋਰਾਂ ਦੇ ਨਾਲ ਉਹਨੂੰ ਕਸਿਆ। ਤਿਸ ਪਰ ਬੈਠੇ ਜਾਏ ਗੁਸਾਈ ਜਗਮਗ ਚਮਤਕਾਰ ਜਿਸ ਥਾਈ। ਉਸ ਸਿੰਘਾਸਨ ਦੇ ਉੱਤੇ ਸਤਿਗੁਰੂ ਜੀ ਜਾ ਕੇ ਬੈਠ ਗਏ ਨੇ, ਜਿਹਦਾ ਚਮਤਕਾਰਾ ਬਹੁਤ ਹੀ ਜ਼ਿਆਦਾ ਜਗਮਗ ਕਰਦਾ। ਮਾਤਲ ਤਵ ਕਿਰਪਾਲ ਚਲ ਆਇਓ ਸਤਿਗੁਰ ਨਿਕਟ ਬੈਠ ਹਰ ਖਾਇਓ। ਮਾਮਾ ਕਿਰਪਾਲ ਜੀ ਇੰਨੇ ਚਿਰ ਨੂੰ ਚੱਲ ਕੇ ਆ ਗਏ ਨੇ, ਉਹ ਵੀ ਸਤਿਗੁਰਾਂ ਦੇ ਲਾਗੇ ਆਣ ਕੇ ਖੁਸ਼ੀ ਦੇ ਨਾਲ ਬੈਠ ਗਏ। ਪਾਂਚੋ ਵੀਰ ਸ਼ਸਤਰ ਤਨ ਤਾਰੀ ਥੇਰੇ ਆਣ ਕਰ ਟਿਗਦਰ ਬਾਰੀ। ਬੀਬੀ ਵੀਰੋ ਜੀ ਦੇ ਪੰਜੇ ਸਪੁੱਤਰ ਜਿਹੜੇ ਕਿ ਸ਼ਸਤਰਾਂ ਦੇ ਧਾਰਨੀ ਨੇ, ਉਹ ਵੀ ਆਣ ਕੇ ਦਰਬਾਰ ਦੇ ਵਿਚ ਬਹਿ ਗਏ। ਸ਼ਾਮ ਸਿੰਘ ਯਾਰ ਰਾਏ ਗੁਲਾਬ ਸੁਣ ਆਏ ਚੱਲ ਤਹਾਂ ਸ਼ਤਾਬ। ਸ਼ਾਮ ਦਾਸ ਤੇ ਗੁਲਾਬ ਰਾਏ ਇਹ ਵੀ ਦੋਵੇਂ ਭਰਾ ਉਸ ਜਗ੍ਹਾ ਦੇ ਉੱਤੇ ਛੇਤੀ ਹੀ ਪਹੁੰਚ ਗਏ। ਨੰਦ ਚਾਂਦ ਤਰ ਸ਼ਸਤਰ ਬਿਲੰਦਨ ਆਏ ਸੰਗ ਲੈ ਬ੍ਰਿੰਦ ਮਸੰਦਨ। ਦੀਵਾਨ ਨੰਦ ਚੰਦ ਸ਼ਸਤਰਾਂ ਦਾ ਧਾਰਨੀ ਹੋ ਕੇ ਬਹੁਤਿਆਂ ਸਾਰਿਆਂ ਮਸੰਦਾਂ ਦੇ ਨਾਲ ਸਤਿਗੁਰਾਂ ਦੇ ਦਰਬਾਰ ਦੇ ਵਿਚ ਪਹੁੰਚੇ। ਬੈਠ ਭਲੀ ਬਿਦ ਸਭਾ ਲਗਾਈ ਸੁਪਟ ਸਿੱਖ ਮਿਲ ਗਏ ਸਮੁਦਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਭਲੀ ਪ੍ਰਕਾਰ ਦੇ ਨਾਲ ਸਭਾ ਨੂੰ ਸਜਾਇਆ ਗਿਆ ਹੈ। ਸਭਾ ਦੇ ਵਿਚ ਬਹੁਤੇ ਸਾਰੇ ਸ਼ਸਤਰਧਾਰੀ ਸਿੱਖ ਬੈਠੇ ਨੇ। ਚਾਮਰ ਚਾਰ ਟੁਰਤ ਬਹੁ ਬਾਰੀ ਕਹੋ ਕਹਾਂ ਸ਼ੋਭਾ ਮਨ ਹਾਰੀ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਬਹੁਤ ਹੀ ਸੁੰਦਰ ਜਿਹੜਾ ਚੌਰ ਹੈ ਉਹ ਸਤਿਗੁਰਾਂ ਦੇ ਸੀਸ ਦੇ ਉੱਤੇ ਕੀਤਾ ਜਾ ਰਿਹਾ। ਕਹੋ ਕਹਾਂ ਸ਼ੋਭਾ ਮਨ ਹਾਰੀ, ਭਾਵ ਕੇ ਮਨ ਨੂੰ ਹਰਨ ਵਾਲੀ ਸ਼ੋਭਾ ਹੈ, ਇਸ ਦਾ ਮੈਂ ਕਿੰਨਾ ਕੁ ਬਿਆਨ ਕਰਾਂ।
ਭੀਮ ਚੰਦ ਕੋ ਪਠਿਓ ਬੁਲਾਈ
गयो मेवड़ा दीन सुनाई। भीम चंद राजे नूं बुलाउण दे वास्ते एक मेवड़े नूं भेजा गया है जिन्हें जाके भीम चंद नूं खबर दित्ती। सुनते आनंद निरंद बिलंद पायो त्यार संग ले नर ब्रिंदन। राजे भीम चंद ने खबर नूं सुनिया ते फिर अपने बहुतियां सारियां साथियां नूं नाल लैके राजा दरबार दे विच पहुंचण दे लई तैयार होया। वस्त्र शस्त्र कोय अंग सजाए शुभ मत सचवन साथ मिलाए। राजे भीम चंद ने सोने कपड़िया नूं ते शस्त्रां नूं धारण कीता है जेड़े चंगी मत वाले अपने वजीर सन उन्हां नूं अपने नाल मिलाया। गौर दरबार गयो तत्काल देख दूर ते दिपत विशाला। सतगुरां दे दरबार दे विच इसे तरीके दे नाल राजा भीम चंद पहुंचा है। दूरों ही सतगुरु सचे पातशाह जी दा पहला दर्शन कीता। शोभत कंचन कलश उतंगे तंबू रुचिर महादुत संगे। दूरों ही ओ जरा डेरा सी भाव कि ओ जरा तंबू सी जड़ा के 2.5 लाख रुपये की लागत दे नाल बनिया सी उस नूं राजे ने दूरों देखिया है जिदे सोने दे उच्चे उच्चे जिहड़े कलश ने ओ दिखाई देंदे ने बहुत ही सुंदर शोभा वाला ओ तंबू। ज्यों ज्यों निकट आव तो जात त्यों त्यों देखत दुत बहो पांत। कवि जी लिखते ने कि राजा भीम चंद जिवे जिवे अगे आई जांदा तिवे तिवे बहुत ही ज्यादा जिहड़ी शोभा है उस नूं दिखाई दिंदी। जब ही पहुंचो जाए समीप सब दिश ते दिख कै अव नीप। कवि जी लिखते ने कि चारे पासों देख के इसे तरीके दे नाल राजा फिर बिल्कुल तंबू दे लागे चला गया पहुंच गया। जहां पौर थिरे सपाही आन प्रवेशो तिसके माही। दरवाजे दे तक पहुंचे जिथे के बहुते सारे सतगुरां दे सिपाहियां दा पहरा सी फिर उस पौर दे राही दरवाजे दे राही लंघ के अंदर प्रवेश कीता। शोभत सबाइम जाय निहारी उडग परवार ओ चंद मजारी। कवि जी लिखते ने कि सभा की जिहड़ी शोभा है इस प्रकार की है कि जिवें तारियां दे मंडल दे विच चंद्रमा की शोभा हुंदी। कैदो त्याग सुरग कोई उपर इंद सुरन जुत बास्यो भूपर। या फिर कवि जी लिखते ने इस तरह कहा जा सकता है कि जिवें स्वर्ग नूं त्याग के जिहड़ा इंद्र देवता है सारे देवतियां दा राजा उह धरती दे उत्ते आ गया होवे। आने संग आरश के ऐश भीम चंद माने जन तैस। इस तरह लगता है कि जिवें देवता इंद्र धरती दे उत्ते सारिया देवतियां दे समेत आ गया होवे। इस तों इलावा ए भी आख्या जा सकता है कि जिन्नियां सारियां ऐशां ने सुख ते आराम ने स्वर्ग दे उन्हां सारिया नूं भी धरती ते लै के आ गया है। भीम चंद जाने मन तैसे पाव के राजे भीम चंद ने इसे तरीके दे नाल ही जानिया। हाथ बांध बांधन को ठान बैठो गुर के निकट सुजान। हाथ जोड़ के नमस्कार करके फिर सतगुरु सच्चे पातशाह जी दे लागे राजा भीम चंद बैठा। सचिव मुसाहिब सब कर नमो दर्शन कर बे बैठे ते समो। राजे दे सारिया मोहतबेर आदमिया ने समेत वजीरां दे सतगुरां नूं नमस्कार कीती है ते सतगुरां दा दर्शन कीता। ऊपर सवन बिलोचन लाए कार अजायब ते बिसमाए। जदों उपरले पासे चाती मारी है सारिया ने ते अजीब ही किस्म दी जिहड़ी कार है ओ तंबू दे उपर कीती हुई। ਚਾਲਰ ਚਮਕਤ ਜਗ ਮਗ ਜ਼ਰੀ ਕਿਤ ਕਿਤ ਲਰਕਤ ਮੁਕਤਨ ਲਰੀ। ਜਿਹੜੀਆਂ ਚਾਲਰਾਂ ਨੇ ਉਹ ਬਹੁਤ ਹੀ ਜ਼ਿਆਦਾ ਜਗਮਗ ਕਰ ਰਹੀਆਂ ਨੇ, ਜਿਹੜੀਆਂ ਕਿ ਜ਼ਰੀ ਦੇ ਨਾਲ ਬਣੀਆਂ ਹੋਈਆਂ ਨੇ। ਕਿਤ ਕਿਤ ਲਰਕਤ ਮੁਕਤਨ ਲਰੀ, ਇਸ ਤੋਂ ਇਲਾਵਾ ਕਿਤੇ ਕਿਤੇ ਹੇਠਾਂ ਨੂੰ ਮੋਤੀ ਦੀਆਂ ਜਿਹੜੀਆਂ ਲੜੀਆਂ ਨੇ ਉਹ ਲਮਕ ਰਹੀਆਂ ਨੇ। ਗੁੱਛੇ ਚੋਬ ਫਰਸ਼ ਕੋ ਦੇਖੇ ਦੇਸ਼ ਕਾਲ ਗੇ ਬਿਸਰ ਬਸ਼ੇਖੇ। ਕਵੀ ਜੀ ਲਿਖਦੇ ਨੇ ਕਿ ਗੁੱਛਿਆਂ ਨੂੰ ਤੇ ਚੋਬਾਂ ਨੂੰ ਤੇ ਫਰਸ਼ ਨੂੰ ਦੇਖ ਕੇ ਮਾਨੋ ਕੇ ਸਾਰੇ ਦੇ ਸਾਰੇ ਸਮੇਤ ਰਾਜੇ ਭੀਮ ਚੰਦ ਦੇ ਆਪਣੇ ਦੇਸ਼ ਤੇ ਕਾਲ ਨੂੰ ਵੀ ਭੁੱਲ ਗਏ। ਕਰੈ ਵਿਚਾਰਨ ਅਰਸ਼ ਜੈਸ ਸੁਰਪਤ ਸੁਰਜੁਤ ਪ੍ਰਾਪਤ ਹੈਸ। ਸਾਰੇ ਦੇ ਸਾਰੇ ਮਨ ਦੇ ਵਿੱਚ ਹੀ ਸੋਚਦੇ ਨੇ ਕਿ ਜੇ ਸਵਰਗ ਐਸਾ ਹੀ ਹੈ ਤਾਂ ਇਸ ਵੇਲੇ ਇੰਦਰ ਤੇ ਦੇਵਤਿਆਂ ਦੇ ਸਮੇਤ ਸਾਨੂੰ ਪ੍ਰਾਪਤ ਹੈ, ਭਾਵ ਕੇ ਸਾਹਮਣੇ ਦਿਸ ਰਿਹਾ। ਇਤੀ ਉਤ ਦ੍ਰਿਗਣ ਚਲਾਵਤ ਰਹੇ ਲਖਾਂ ਕ ਜਨਮ ਲਾਭ ਹਮ ਲਹੇ। ਆਪਣੀ ਅੱਖਾਂ ਨੂੰ ਇਧਰ ਉਧਰ ਫੇਰ ਕੇ ਹਰ ਇੱਕ ਨਜ਼ਾਰੇ ਨੂੰ ਦੇਖ ਰਹੇ ਨੇ ਤੇ ਮਨ ਦੇ ਵਿੱਚ ਸਮਝ ਰਹੇ ਨੇ ਕਿ ਸਾਡੇ ਜਨਮ ਦਾ ਲਾਭ ਸਾਨੂੰ ਅੱਜ ਪ੍ਰਾਪਤ ਹੋ ਗਿਆ। ਤੰਬੂ ਸਹਿਤ ਕਨਾਤ ਨਿਹਾਰ ਤਣੀ ਚਾਨਣੀ ਕੋਰਨ ਚਾਰ। ਤੰਬੂ ਦੇ ਸਮੇਤ ਬਹੁਤ ਹੀ ਸੁੰਦਰ ਜਿਹੜੀ ਕਨਾਤ ਸੀ ਉਹ ਬਾਹਰ ਵਾਰ ਤਾਣੀ ਗਈ ਸੀ। ਤਨੀ ਚਾਨਣੀ ਕੋਰਨ ਚਾਰ, ਇਸ ਤੋਂ ਇਲਾਵਾ ਚਾਰ ਕੋਣਿਆਂ ਵਾਲੀ ਚਾਨਣੀ ਵੀ ਲੱਗੀ ਸੀ। ਕਿਤਕ ਸਮੇ ਲਗ ਧਰ ਕਰ ਮੌਨ ਮੁਦਤ ਹੋਤ ਦੇਖਿਓ ਚਹੂ ਕੋਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਫੀ ਲੰਮਾ ਸਮਾਂ ਇਸੇ ਤਰੀਕੇ ਦੇ ਨਾਲ ਸਾਰੇ ਦੇ ਸਾਰੇ ਚੁੱਪ ਨੂੰ ਧਾਰਨ ਕਰਕੇ ਐਸੇ ਨਜ਼ਾਰੇ ਨੂੰ ਦੇਖਦੇ ਰਹੇ ਨੇ। ਕੋਈ ਵੀ ਉਸ ਵੇਲੇ ਕੁਝ ਨਹੀਂ ਬੋਲਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਰਾਜੇ ਭੀਮ ਚੰਦ ਨੇ ਸਤਿਗੁਰਾਂ ਦੇ ਦਰਬਾਰ ਦਾ ਦਰਸ਼ਨ ਕੀਤਾ ਹੈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੀ ਕਲਮ ਦੇ ਨਾਲ ਇਸ ਦਾ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ। ਦਿਨ ਦੂਸਰੇ ਖਾਸ ਦਰਬਾਰ ਲੱਗਾ ਫਰਸ਼ ਮਖਮਲੀ ਗਏ ਵਿਛਾਏ ਸਾਰੇ ਤੰਬੂ ਕਾਵਲੀ ਸਣੇ ਸਮਾਨ ਲਾਇਆ ਸਾਹਿਬਾਨ ਕਨਾਤ ਲਵਾਏ ਸਾਰੇ ਤਖਤ ਗੁਰਾਂ ਦਾ ਹੀਰੇ ਜਾਹਰ ਜੜਿਆ ਉੱਪਰ ਝਾੜ ਫਨੂਸ ਲਟਕਾਏ ਸਾਰੇ ਖੀਮ ਖਾਵ ਅਤਲਸ ਜ਼ਰ ਬਫਤ ਪਰਦੇ ਸੋਹਣੇ ਝਾਲਰਾਂ ਵਾਲੇ ਛੁਡਾਏ ਸਾਰੇ ਬੈਠ ਸਿੱਖ ਮਸੰਦ ਹੋ ਇੱਕ ਪਾਸੇ ਸੋਹਣੇ ਕੱਪੜੇ ਸੁਥਰੇ ਪਾਏ ਸਾਰੇ ਤਰਫ ਦੂਸਰੀ ਦੇ ਵੀਰ ਰਸ ਭਰੇ ਯੋਧੇ ਆਣ ਬੈਠੇ ਸ਼ਸਤਰ ਲਾਏ ਸਾਰੇ ਅੱਗੇ ਰਾਗੀ ਰਬਾਬੀ ਕਲਾਂਤ ਢਾਡੀ ਰਹੇ ਵਾਂਗ ਗੰਧਰਬਾਂ ਗਾਏ ਸਾਰੇ ਸਤਿਗੁਰੂ ਜੀ ਪਹਿਣ ਪੁਸ਼ਾਕ ਚੰਗੀ ਅੰਗ ਸੰਗ ਹਥਿਆਰ ਸਜਾਏ ਸਾਰੇ ਵੀਰ ਆਸਣ ਤਖਤ ਤੇ ਆਣ ਬੈਠੇ ਕਲਗੀ ਤੋੜੇ ਜਿਗਾ ਚਿਲਕਾਏ ਸਾਰੇ ਫੇਰ ਰਾਜੇ ਤਾਈ ਸੱਦ ਭੇਜਿਆ ਜੀ ਨਾਲ ਮੀਰ ਵਜ਼ੀਰ ਵੀ ਆਏ ਸਾਰੇ ਸਤਿਗੁਰਾਂ ਦਾ ਜਾਂ ਦਰਬਾਰ ਡਿੱਠਾ ਹੋ ਹੋ ਹੈਰਾਨ ਬਿਸਮਾਏ ਸਾਰੇ ਵੱਧ ਇੰਦਰ ਅਖਾੜਿਓ ਬਣੀ ਸੋਭਾ ਮਾਣ ਵੇਖ ਸੀ ਮਾਣ ਗਵਾਏ ਸਾਰੇ ਯਾਰਾਂ ਨਕਦ ਪ੍ਰਸਾਦ ਸੀ ਸਵਾ ਪੰਜਾਂ ਬੈਠੇ ਧਰ ਕੇ ਸੀਸ ਚੁਕਾਏ ਸਾਰੇ ਸਾਹਿਬ ਚੰਦ ਮਾਮੇ ਕਿਰਪਾਲ ਜੀ ਨੇ ਆਦਰ ਨਾਲ ਥਾਂ ਥਾਂ ਬੈਠਾਏ ਸਾਰੇ ਸੁਖ ਸਾਂਧ ਪੁੱਛੀ ਗੁਰਾਂ ਸਾਰਿਆਂ ਦੀ ਸੋਹਣਾ ਵੇਖ ਸਰੂਪ ਹਰ ਖਾਏ ਸਾਰੇ ਭਾਰਾ ਗੁਰਾਂ ਦਾ ਤੇਜ ਕਰਤਾਰ ਸਿੰਘਾ ਵੇਖ ਗਏ ਉਹ ਮਾਹਣੂ ਦਬਾਏ ਸਾਰੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਸਤਿਗੁਰਾਂ ਦੇ ਦਰਬਾਰ ਦੇ ਵਿਚ ਸਾਰੇ ਦੇ ਸਾਰੇ ਪਹੁੰਚੇ ਨੇ ਤੇ ਸਤਿਗੁਰਾਂ ਦੇ ਤੇਜ ਪ੍ਰਤਾਪ ਨੂੰ ਉਹਨਾਂ ਨੇ ਇਸ ਤਰੀਕੇ ਦੇ ਨਾਲ ਦੇਖਿਆ। ਨਹੀਂ ਸਤਿਗੁਰ ਪੀ ਕੁਛ ਫੁਰਮਾਇਓ, ਚਿੱਤ ਥਿਰ ਪੇ ਨੇਮ ਲਖ ਪਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਫੀ ਚਿਰ ਚੁੱਪ ਨੂੰ ਧਾਰਨ ਕਰਕੇ ਉਹ ਸਾਰੇ ਦੇ ਸਾਰੇ ਦੇਖਦੇ ਰਹੇ ਨੇ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਉਸ ਵੇਲੇ ਉਹਨਾਂ ਦੇ ਨਾਲ ਕੋਈ ਬਚਨ ਨਾ ਕੀਤਾ। ਚਿੱਤ ਥਿਰ ਪੇਨ ਇਮ ਲਖ ਪਾਇਓ, ਸਤਿਗੁਰਾਂ ਨੇ ਦੇਖਿਆ ਕਿ ਇਹਨਾਂ ਦੇ ਜਿਹੜੇ ਚਿੱਤ ਨੇ ਨਾ ਇਸ ਵੇਲੇ ਟਿਕੇ ਹੋਏ ਨੇ। ਭੀਮ ਚਾਂਦ ਪਿਖ ਨੰਦ ਚਾਂਦ ਕੋ, ਬੂਜੀ ਲਾਗਤ ਦਰਬ ਬ੍ਰਿੰਦ ਕੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦਾ ਸੁੰਦਰ ਤੰਬੂ ਰਾਜੇ ਭੀਮ ਚੰਦ ਨੇ ਦੇਖਿਆ ਤੇ ਥੋੜੀ ਦੇਰ ਤੋਂ ਬਾਅਦ ਫਿਰ ਰਾਜਾ ਭੀਮ ਚੰਦ ਦੀਵਾਨ ਨੰਦ ਚੰਦ ਨੂੰ ਕਹਿੰਦਾ, ਇਹ ਜਿਹੜਾ ਤੰਬੂ ਬਣਵਾਇਆ ਹੋਇਆ ਇਹਦੇ ਤੇ ਕਿੰਨੀ ਕੁ ਲਾਗਤ ਆਈ ਹੈ, ਭਾਵ ਕੇ ਕਿੰਨਾ ਕੁ ਖਰਚਾ ਲੱਗਿਆ ਹੈ ਤੰਬੂ ਨੂੰ ਬਣਾਉਣ ਦੇ ਲਈ। ਕੌਣ ਦੇਸ਼ ਮੈਂ ਹੋਇਓ ਤਿਆਰੋ, ਇਸ ਸਮ ਦੂਸਰ ਨਹੀਂ ਨਿਹਾਰੋ। ਰਾਜਾ ਭੀਮ ਚੰਦ ਦੀਵਾਨ ਨੰਦ ਚੰਦ ਨੂੰ ਕਹਿੰਦਾ ਕਿ ਕਿੰਨੇ ਪੈਸੇ ਲੱਗੇ ਨੇ ਤੰਬੂ ਨੂੰ ਬਣਾਉਣ ਦੇ ਵਿਚ, ਇਸ ਤੋਂ ਇਲਾਵਾ ਇਹ ਵੀ ਦੱਸੋ ਕਿ ਕਿਹੜੇ ਦੇਸ਼ ਦੇ ਵਿਚ ਕਿਹੜੇ ਇਲਾਕੇ ਦੇ ਵਿਚ ਇਹ ਤਿਆਰ ਹੋਇਆ, ਕਿਉਂਕਿ ਇਸ ਵਰਗਾ ਜਿਹੜਾ ਤੰਬੂ ਹੈ ਉਹ ਮੈਂ ਪਹਿਲਾਂ ਜ਼ਿੰਦਗੀ ਦੇ ਵਿਚ ਕਦੇ ਨਹੀਂ ਦੇਖਿਆ। ਸੁਣ ਕੇ ਪਛਮ ਦੇਸ਼ ਬਤਾਇਓ, ਤਹਾਂ ਮਸੰਦ ਤਿਆਰ ਕਰ ਲਿਆਇਓ। ਰਾਜੇ ਭੀਮ ਚੰਦ ਦੀ ਗੱਲ ਨੂੰ ਸੁਣ ਕੇ ਫੇਰ ਨੰਦ ਚੰਦ ਨੇ ਜਵਾਬ ਦਿੱਤਾ ਕਿ ਪੱਛਮ ਦੇ ਇਲਾਕੇ ਦੇ ਵਿਚ ਇਹ ਬਣਿਆ ਹੈ, ਉਥੇ ਸਤਿਗੁਰਾਂ ਦਾ ਇਕ ਮਸੰਦ ਰਹਿੰਦਾ ਜਿਨ੍ਹੇ ਕਿ ਤਿਆਰ ਕਰਕੇ ਇਹ ਤੰਬੂ ਕਲਾਇਆ। ਲਾਗਿਓ ਦਰਬ ਇਸ ਲਾਖ ਅਟਾਈ, ਤਿਤ ਹੀ ਕਾਰੀ ਗਰਨ ਬਨਾਈ। ਨੰਦ ਚੰਦ ਨੇ ਇਹ ਵੀ ਦੱਸਿਆ ਕਿ 2.5 ਲੱਖ ਰੁਪਇਆ ਇਹਦੇ ਤੇ ਖਰਚਾ ਲੱਗ ਗਿਆ ਹੈ, ਉਥੇ ਹੀ ਕਾਰੀਗਰ ਨੇ ਇਸ ਨੂੰ ਤਿਆਰ ਕੀਤਾ ਹੈ, ਭਾਵ ਕਿ ਉਥੋਂ ਦੇ ਕਾਰੀਗਰਾਂ ਨੇ ਤਿਆਰ ਕੀਤਾ। ਨਹੀਂ ਇਸ ਦੇਸ਼ ਬਣਾਵੇ ਕੋਈ, ਇੱਕ ਨੌ ਰੰਗ ਟਿਗ ਸਮ ਨਹੀਂ ਸੋਈ। ਰਾਜੇ ਭੀਮ ਚੰਦ ਨੂੰ ਨੰਦ ਚੰਦ ਕਹਿੰਦਾ ਕਿ ਇਸ ਇਲਾਕੇ ਦੇ ਵਿਚ ਕੋਈ ਵੀ ਐਸਾ ਵਧੀਆ ਤੰਬੂ ਨਹੀਂ ਬਣਾਉਂਦਾ, ਇੱਕ ਉਹੀ ਜਗ੍ਹਾ ਹੈ ਜਿੱਥੇ ਕਿ ਐਸਾ ਕੀਮਤੀ ਤੰਬੂ ਬਣਾਇਆ ਜਾਂਦਾ, ਇੱਕ ਸਤਿਗੁਰਾਂ ਦੇ ਕੋਲ ਐਸਾ ਤੰਬੂ ਹੈ ਤੇ ਸੁਣਿਆ ਹੈ ਕਿ ਦੂਸਰਾ ਐਸਾ ਹੀ ਤੰਬੂ ਔਰੰਗਜ਼ੇਬ ਦੇ ਕੋਲ ਪਹੁੰਚਿਆ। ਨਿਪ ਕਹਿ ਤੋ ਦਰਬ ਪੀ ਥੋਰਾ, ਬਣਿਓ ਅਜਾਇਬ ਬਰ ਚਹੂੰ ਕੋਰਾ। ਤੇ ਉਸ ਵੇਲੇ ਰਾਜਾ ਭੀਮ ਚੰਦ ਕਹਿੰਦਾ ਕਿ ਜਿਹੜਾ ਤੁਸੀਂ 2.5 ਲੱਖ ਰੁਪਇਆ ਦੱਸ ਰਹੇ ਹੋ ਇਹ ਵੀ ਇਹਦੀ ਕੀਮਤ ਥੋੜੀ ਹੈ, ਭਾਵ ਕਿ ਬਹੁਤ ਸੁੰਦਰ ਇਹ ਚਾਰੇ ਪਾਸੋਂ ਬਣਿਆ ਹੈ, 2.5 ਲੱਖ ਰੁਪਇਆ ਇਹਦੀ ਕੀਮਤ ਕੁਛ ਵੀ ਨਹੀਂ ਹੈ, ਭਾਵ ਕਿ ਇਹ ਤੇ ਬਹੁਤ ਹੀ ਵਡਮੁੱਲਾ ਹੈ। ਸੁਣੋ ਗਰੇਸ਼ਰ ਗੁਰ ਕਰ ਜੋਈ, ਕਮਤੀ ਕਿਸੋਂ ਬਾਤ ਨਹੀਂ ਕੋਈ। ਨੰਦ ਚੰਦ ਕਹਿੰਦਾ ਕਿ ਸੁਣੋ ਰਾਜਾ ਭੀਮ ਚੰਦ, ਗੁਰੂ ਦੇ ਘਰ ਦੇ ਵਿਚ ਕਿਸੇ ਵੀ ਚੀਜ਼ ਦੀ ਕੋਈ ਘਾਟ ਨਹੀਂ ਹੈ, ਕੋਈ ਕਮੀ ਨਹੀਂ। ਚੌ ਦਿਸ਼ ਤੇ ਸਾਗਰ ਲਾਗੇ ਅਵਨੀ, ਚੱਲ ਆਏ ਵਸਤੂ ਗਨ ਰਮਣੀ। ਨੰਦ ਚੰਦ ਜੀ ਕਹਿੰਦੇ ਨੇ ਕਿ ਚਾਰੇ ਪਾਸਿਓ ਚਾਰੇ ਦਿਸ਼ਾਵਾਂ ਦੇ ਵਿਚੋਂ ਸਾਗਰਾਂ ਤੋਂ ਲੈ ਕੇ ਪੂਰੇ ਦੂਸਰੇ ਸਾਗਰਾਂ ਦੇ ਤੱਕ ਜਿੰਨੀ ਵੀ ਅਵਨੀ ਹੈ, ਜਿੰਨੀ ਵੀ ਧਰਤੀ ਹੈ, ਉਥੋਂ ਸਤਿਗੁਰਾਂ ਦੇ ਵਾਸਤੇ ਸੰਗਤਾਂ ਭੇਟਾ ਲੈ ਕੇ ਆਉਂਦੀਆਂ। ਆਦ ਸਿੰਗਲਾ ਦੀਪ ਜਲਦ ਮੈਂ, ਗੁਰਸਿੱਖ ਆਣਤ ਸੁਧ ਲਹਿ ਜਹ ਕਹਿ। ਭਾਵ ਕੇ ਸੰਗਲਾ ਦੀਪ ਜਿਹੜਾ ਟਾਪੂ ਸਮੁੰਦਰ ਦੇ ਵਿਚ ਘਿਰਿਆ ਹੋਇਆ, ਉਥੋਂ ਵੀ ਗੁਰੂ ਦੇ ਸਿੱਖ ਆਉਂਦੇ ਨੇ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਤੇ ਕੀਮਤੀ ਭੇਟਾ ਹਰ ਕੋਈ ਲੈ ਕੇ ਹੀ ਪਹੁੰਚਦਾ। ਏਵ ਬਿਲੋਕਤ ਬੋਲਤ ਜੋਲੋ, ਆਇਓ ਚੂਲਤ ਕੁੰਚਰ ਤੋਲੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀਆਂ ਗੱਲਾਂ ਅਜੇ ਹੋ ਹੀ ਰਹੀਆਂ ਸਨ ਕਿ ਇੰਨੇ ਚਿਰ ਨੂੰ ਝੂਲਦਾ ਹੋਇਆ ਪ੍ਰਸਾਦੀ ਹਾਥੀ ਉੱਥੇ ਪਹੁੰਚ ਗਿਆ। ਸਭ ਬੇਦ ਸੁੰਦਰ ਸਜਤ ਸ਼ਿੰਗਾਰਾ, ਖਰੇ ਹੋਏ ਕਰ ਬੰਧਨ ਤਾਰਾ। ਹਰ ਇੱਕ ਤਰੀਕੇ ਦੇ ਨਾਲ, ਸੁੰਦਰ ਤਰੀਕੇ ਦੇ ਨਾਲ ਉਸ ਪ੍ਰਸਾਦੀ ਹਾਥੀ ਨੂੰ ਸ਼ਿੰਗਾਰਿਆ ਗਿਆ ਸੀ। ਖਰੇ ਹੋਏ ਕਰ ਬੰਧਨ ਤਾਰਾ, ਪ੍ਰਸਾਦੀ ਹਾਥੀ ਦਰਬਾਰ ਦੇ ਵਿੱਚ ਪਹੁੰਚਿਆ ਤੇ ਖੜੇ ਹੋ ਕੇ ਉਹਨੇ ਆਪਣੀ ਸੁੰਡ ਨੂੰ ਉੱਚਾ ਚੁੱਕ ਕੇ ਪਹਿਲਾਂ ਸਤਿਗੁਰਾਂ ਨੂੰ ਨਮਸਕਾਰ ਕੀਤੇ। ਜਿਤ ਕਰੋਟ ਕਾ ਕੇਰ ਅਕਾਰਾ, ਸ਼ੋਭਤ ਤਿਕਤ ਸੁਪੈਦ ਨਿਲਾਰਾ। ਜਿੰਨਾ ਕ ਰੋਟੀ ਦਾ ਆਕਾਰ ਹੁੰਦਾ ਹੈ, ਭਾਵ ਕੇ ਜਿੰਨਾ ਵੱਡਾ ਤੇ ਗੋਲ ਇੱਕ ਪ੍ਰਸ਼ਾਦਾ ਹੁੰਦਾ ਹੈ, ਇੰਨੀ ਚਿੱਟੀ ਜਿਹੜੀ ਸਫੈਦੀ ਹੈ ਉਹ ਪ੍ਰਸਾਦੀ ਹਾਥੀ ਦੇ ਮੱਥੇ ਦੇ ਵਿੱਚ। ਤਹ ਤੇ ਧਾਰ ਤਰੇ ਕੋ ਚੀਨੀ, ਸਿਤ ਹੀ ਚਲੀ ਜਹ ਲਗ ਬੀਨੀ। ਫੇਰ ਇੱਕ ਪਤਲੀ ਜਿਹੜੀ ਧਾਰਾ ਹੈ ਚਿੱਟੀ, ਉਹ ਸੁੰਡ ਤੋਂ ਲੈ ਕੇ ਕੰਡ ਦੇ ਉੱਪਰ ਦੀ ਹੁੰਦੀ ਹੋਈ ਪੂਛ ਦੇ ਤੱਕ ਜਾਂਦੀ। ਅਪਰ ਸ਼ਿੰਗਾਰ ਹਜ਼ਾਰ ਨਕੇਰਾ, ਗਜ ਗਾਹਣ ਜੁਤ ਦਿਪਤ ਬਡੇਰਾ। ਇਸ ਤੋਂ ਇਲਾਵਾ ਹੋਰ ਵੀ ਬਹੁਤ ਹਜ਼ਾਰਾਂ ਰੁਪਈਆਂ ਦੇ ਖਰਚ ਵਾਲਾ ਜਿਹੜਾ ਸ਼ਿੰਗਾਰ ਹੈ ਉਹ ਪ੍ਰਸਾਦੀ ਦੇ ਉੱਤੇ ਪਾਇਆ ਹੋਇਆ। ਜਿਹੜਾ ਮਹਾਵਤ ਹੈ ਉਹ ਵੀ ਬਹੁਤ ਜ਼ਿਆਦਾ ਸੋਭਾ ਦੇ ਰਿਹਾ। ਭੀਮ ਚੰਦ ਅਵ ਲੋਕ ਗਯੰਦ, ਪਯੋ ਹਿਰਦੈ ਮੈਂ ਹਰਖ ਬਿਲੰਦ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਾਜੇ ਭੀਮ ਚੰਦ ਨੇ ਇਸ ਤਰ੍ਹਾਂ ਦੇ ਹਾਥੀ ਪ੍ਰਸਾਦੀ ਨੂੰ ਦੇਖਿਆ ਤੇ ਹਿਰਦੇ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ ਹੋਇਆ। ਬਿਕਸਿਓ ਬਦਨ ਅਜਾਇ ਬਨਾਨਾ, ਅਦਕ ਦੂਰ ਤੇ ਕਿਨਹੂ ਆਨਾ। ਭਾਵ ਕੇ ਨਾਨਾ ਅਜੀਬ ਵਸਤੂਆਂ ਨੂੰ ਦੇਖ ਕੇ ਭੀਮ ਚੰਦ ਦਾ ਮੂੰਹ ਬਹੁਤ ਹੀ ਜ਼ਿਆਦਾ ਖਿੜ ਗਿਆ। ਅਧਿਕ ਦੂਰ ਤੇ ਕਿਨਹੂ ਆਨਾ, ਰਾਜਾ ਭੀਮ ਚੰਦ ਸੋਚਣ ਲੱਗਾ ਕਿ ਵਧੇਰੇ ਦੂਰ ਤੋਂ ਇਹ ਹਾਥੀ ਕਿਸੇ ਨੇ ਲਿਆਂਦਾ ਹੋਵੇਗਾ। ਸਿਰੀ ਕਲਗੀ ਤਰ ਤਬੈ ਉਚਾਰਾ, ਇੱਕ ਤੋਂ ਗਜ ਕੋ ਅਜਬ ਅਕਾਰਾ। ਉਸ ਵੇਲੇ ਕਲਗੀਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਇੱਕ ਤੋਂ ਗਜ ਕੋ ਅਜਬ ਅਕਾਰਾ। ਹੇ ਰਾਜਾ ਭੀਮ ਚੰਦ, ਇੱਕ ਤੇ ਇਹਦੇ ਵਿੱਚ ਇਹ ਸਿਫਤ ਹੈ ਹਾਥੀ ਦੇ ਵਿੱਚ ਕਿ ਇਹਦਾ ਜਿਹੜਾ ਆਕਾਰ ਹੈ ਉਹ ਬੜਾ ਅਜੀਬ ਕਿਸਮ ਦਾ ਹੈ। ਭਾਵ ਕਿ ਹਾਥੀ ਤੇ ਬਹੁਤ ਵਿਸ਼ਾਲ ਤੇ ਵੱਡੇ ਵੱਡੇ ਹੁੰਦੇ ਨੇ, ਪਰ ਇਹ ਛੋਟਾ ਹਾਥੀ ਹੈ ਜਿਹਦਾ ਕਰੀਬ ਸੰਡੇ ਕੁ ਜਿੰਨਾ ਆਕਾਰ ਹੈ। ਪੁਣ ਗੁਣ ਗਨ ਕੋ ਇਸਮੈ ਲਹੀਅਤ, ਕਰੈ ਕਾਰ ਜੋ ਮੁਖ ਤੇ ਕਹੀਅਤ। ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਹਾਥੀ ਦੇ ਵਿੱਚ ਬਹੁਤੇ ਸਾਰੇ ਗੁਣ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜੋ ਕੋਈ ਮੂੰਹ ਦੇ ਵਿੱਚੋਂ ਆਖ ਦਿੰਦਾ ਹੈ ਉਹੀ ਕੰਮ ਇਹ ਹਾਥੀ ਕਰਕੇ ਦਿਖਾ ਦਿੰਦਾ। ਸਭ ਮਤ ਯੁਤ ਚਤਰਾਈ ਵਸ਼ੇਖ, ਜਿਮ ਮਾਨਕ ਕੀ ਲਖੀਐ ਸ਼ੇਖ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬੜੀ ਵੱਡੀ ਮਤ ਦਾ ਮਾਲਕ ਹੈ, ਬਹੁਤ ਜ਼ਿਆਦਾ ਚਤਰ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਵੇਂ ਮਨੁੱਖ ਕੋਈ ਕੰਮ ਕਰਦਾ ਹੈ ਉਸੇ ਤਰੀਕੇ ਦੇ ਨਾਲ ਇਹ ਹਾਥੀ ਵੀ ਵਧੇਰੇ ਕੰਮ ਕਰ ਲੈਂਦਾ। ਸੁਣ ਗੁਰ ਬਾਣੀ ਗਿਰ ਪਤ ਬੋਲਾ, ਇਹ ਕੁੰਚਰ ਪ੍ਰਭੂ ਹੈ ਅਮੋਲਾ। ਸੁਣ ਕੇ ਸਤਿਗੁਰਾਂ ਦੇ ਬਚਨਾਂ ਨੂੰ ਫਿਰ ਰਾਜਾ ਭੀਮ ਚੰਦ ਬੋਲਿਆ ਕਿ ਵਾਕਿਆ ਹੀ ਸੱਚੇ ਪਾਤਸ਼ਾਹ ਲੱਗਦਾ ਹੈ ਕਿ ਜਿਹੜਾ ਹਾਥੀ ਹੈ ਬਹੁਤ ਹੀ ਜ਼ਿਆਦਾ ਵਡਮੁੱਲਾ ਹੈ। ਜਿਸ ਕੇ ਸਮ ਦੂਸਰ ਨਹੀਂ ਔਰ, ਦੇਸ਼ ਬਦੇਸ਼ ਅਨੇਕਾਂ ਠੌਰ। ਰਾਜਾ ਭੀਮ ਚੰਦ ਕਹਿੰਦਾ ਹੈ ਕਿ ਇਸ ਦੇ ਵਰਗਾ ਹਾਥੀ ਮੈਂ ਕਦੇ ਪਹਿਲਾਂ ਨਹੀਂ ਦੇਖਿਆ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੈਂ ਅਨੇਕਾਂ ਹਾਥੀ ਤੇ ਅਨੇਕਾਂ ਜਗ੍ਹਾ ਨੂੰ ਦੇਖਿਆ। ਆਦਿ ਪੁੱਤ ਗੁਣ ਹੈ ਜਥਾ ਬਤਾਵੋ, ਕਿਰਪਾ ਤਾਰ ਕਰ ਸਭ ਦਿਖ ਰਾਵੋ। ਰਾਜਾ ਭੀਮ ਚੰਦ ਸਤਿਗੁਰਾਂ ਨੂੰ ਕਹਿੰਦਾ ਹੈ ਕਿ ਤੁਸੀਂ ਕਹਿੰਦੇ ਹੋ ਕਿ ਬਹੁਤ ਹੀ ਜ਼ਿਆਦਾ ਇਸ ਹਾਥੀ ਦੇ ਵਿੱਚ ਬਹੁਤੇ ਗੁਣ ਨੇ, ਕਿਰਪਾ ਕਰਕੇ ਜਿਨ੍ਹਾਂ ਗੁਣਾਂ ਨੂੰ ਤੁਸੀਂ ਜਾਣਦੇ ਹੋ ਕਿਰਪਾ ਕਰਕੇ ਉਹ ਗੁਣ ਸਾਨੂੰ ਦਿਖਾਓ।
ਚੌਰ ਕਰੀ ਕਰ ਮੈਂ ਪਕੜਾਇਓ, ਗੁਰ ਟਿਗ ਪਾਛੇ ਖਰੇ ਚੁਲਾਇਓ।
ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹਾਥੀ ਦੇ ਕੌਤਕਾਂ ਨੂੰ ਦਿਖਾਉਣਾ ਸ਼ੁਰੂ ਕੀਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਾਥੀ ਦੀ ਸੁੰਡ ਦੇ ਵਿੱਚ ਸਤਿਗੁਰਾਂ ਦੇ ਚੌਰ ਨੂੰ ਫੜਾ ਦਿੱਤਾ ਹੈ। ਸਤਿਗੁਰੂ ਜੀ ਬੈਠੇ ਨੇ ਤੇ ਸਤਿਗੁਰਾਂ ਦੇ ਪਿਛਲੇ ਪਾਸੇ ਜਾ ਕੇ ਉਹ ਸੁੰਦਰ ਤਰੀਕੇ ਦੇ ਨਾਲ ਸੁੰਡ ਦੇ ਨਾਲ ਚੌਰ ਨੂੰ ਫੜ ਕੇ ਸਤਿਗੁਰਾਂ ਦੇ ਸਿਰ ਦੇ ਉੱਤੇ ਚੌਰ ਕਰਨ ਲੱਗਾ। ਪੁਣ ਜਲ ਚਾਰੀ ਕਰ ਗਹਿਵਾਈ, ਸਮ ਸੇਵਕ ਕੇ ਚਰਨ ਧੁਆਈ। ਇਸ ਤੋਂ ਬਾਅਦ ਉਸ ਪ੍ਰਸਾਦੀ ਹਾਥੀ ਦੀ ਸੁੰਡ ਦੇ ਵਿੱਚ ਇੱਕ ਪਾਣੀ ਦੀ ਭਰੀ ਹੋਈ ਸੁਰਾਹੀ ਨੂੰ ਫੜਾ ਦਿੱਤਾ ਹੈ। ਜਿਵੇਂ ਕੋਈ ਸੇਵਕ ਸਤਿਗੁਰਾਂ ਦੇ ਚਰਨਾਂ ਨੂੰ ਧੋਂਦਾ ਹੈ, ਇਸੇ ਤਰੀਕੇ ਦੇ ਨਾਲ ਆਪਣੀ ਸੁੰਡ ਦੀ ਵਰਤੋਂ ਕਰਕੇ ਉਸ ਨੇ ਸਤਿਗੁਰਾਂ ਦੇ ਚਰਨਾਂ ਨੂੰ ਧੋਤਾ। ਪਟ ਕੋ ਪਕੜ ਪਹੁੰਚ ਨਾ ਕਰੇ, ਪਨ ਹੀ ਚਾਰ ਅਗਾਰੀ ਤਰੇ। ਫਿਰ ਸੁੰਡ ਦੇ ਵਿੱਚ ਹੀ ਕੱਪੜੇ ਨੂੰ ਲੈ ਕੇ ਸਤਿਗੁਰਾਂ ਦੇ ਚਰਨਾਂ ਨੂੰ ਚੰਗੇ ਤਰੀਕੇ ਦੇ ਨਾਲ ਪੂੰਝਿਆ ਤੇ ਫਿਰ ਸਤਿਗੁਰਾਂ ਦੇ ਜੋੜੇ ਨੂੰ ਚੰਗਾ ਝਾੜ ਬਣਾ ਕੇ ਸਤਿਗੁਰਾਂ ਦੇ ਅੱਗੇ ਰੱਖਿਆ। ਪੁਣ ਸਤਿਗੁਰ ਗਹਿ ਕਰ ਤਨ ਹਾਥ, ਸਰ ਬਗਰਾਏ ਐਂਚ ਬਲ ਸਾਥ। ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਧਨੁਸ਼ ਨੂੰ ਆਪਣੇ ਹੱਥ ਦੇ ਵਿੱਚ ਫੜਿਆ ਹੈ ਤੇ ਫਿਰ ਧਨੁਸ਼ ਦੇ ਰਾਹੀਂ ਜੜ ਜੜ ਕੇ ਤੀਰਾਂ ਨੂੰ ਬਹੁਤਾ ਜ਼ਿਆਦਾ ਜ਼ੋਰ ਦੇ ਨਾਲ ਚਲਾ ਦਿੱਤਾ। ਕੁੰਚਰ ਕੋ ਦਿਖਰਾਏ ਚਲਾਏ, ਬੀਚ ਲੱਛ ਕੇ ਤਾਕ ਲਗਾਏ। ਸਤਿਗੁਰਾਂ ਨੇ ਜਿੰਨੇ ਵੀ ਤੀਰ ਚਲਾਏ ਨੇ ਉਹ ਸਾਰੇ ਦੇ ਸਾਰੇ ਪ੍ਰਸਾਦੀ ਹਾਥੀ ਨੂੰ ਦਿਖਾ ਕੇ ਚਲਾਏ ਨੇ। ਕਾਫੀ ਸਾਰੇ ਤੀਰ ਇਧਰ ਉਧਰ ਦਿਸ਼ਾਵਾਂ ਦੇ ਵਿੱਚ ਸੁੱਟ ਦਿੱਤੇ ਨੇ ਤੇ ਬਹੁਤੇ ਸਾਰੇ ਤੀਰ ਇੱਕ ਨਿਸ਼ਾਨਾ ਰੱਖ ਕੇ ਤਾਕ ਦੇ ਵਿੱਚ ਉੱਥੇ ਚਲਾਏ। ਸ਼ੂਕਤ ਜਾਤ ਸਰਪ ਸਮ ਖਪਰੇ, ਕੇ ਹਰ ਹੱਥ ਕਹਾ ਨਰ ਬਪਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਛੱਡੇ ਹੋਏ ਜਿਹੜੇ ਤੀਰ ਨੇ ਉਹ ਸੱਪ ਦੀ ਤਰ੍ਹਾਂ ਸ਼ੂਕਦੇ ਜਾਂਦੇ ਨੇ, ਜਿਹੜੇ ਕਿ ਖਪਰੇ ਨੇ। ਖਪਰਾ ਵੀ ਇੱਕ ਕਿਸਮ ਦਾ ਤੀਰ ਹੁੰਦਾ ਹੈ, ਜਿਹੜਾ ਵਿਲੱਖਣ ਕਿਸਮ ਦਾ ਹੁੰਦਾ ਹੈ। ਕਵੀ ਜੀ ਲਿਖਦੇ ਨੇ ਕਿ ਖਪਰੇ ਜਿਹੜੇ ਤੀਰ ਨੇ ਉਹ ਸੱਪ ਦੇ ਵਾਂਗ ਸ਼ੂਕਦੇ ਜਾਂਦੇ ਨੇ। ਕੇਹਰ ਹੱਥ ਕਹਾ ਨਰ ਬਪਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ੇਰ ਨੂੰ ਮਾਰਨ ਵਾਲੇ ਇਹ ਤੀਰ ਹਨ, ਮਨੁੱਖਾਂ ਦੀ ਇਹਨਾਂ ਅੱਗੇ ਕੀ ਗਿਣਤੀ। ਪੁਣ ਕੁੰਚਰ ਕੋ ਸ਼ਾਰਤ ਕੀਨ, ਗਮਨੋ ਆਣ ਬਾਣ ਕੋ ਬੀਨ। ਫੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ਼ਾਰਾ ਕੀਤਾ ਹੈ ਪ੍ਰਸਾਦੀ ਹਾਥੀ ਨੂੰ ਕਿ ਜਾਓ ਸਾਰੇ ਦੇ ਸਾਰੇ ਤੀਰਾਂ ਨੂੰ ਚੁਣ ਚੁਣ ਕੇ ਲੈ ਆਓ। ਚਪਲ ਚਾਲ ਤੇ ਚੱਲਿਓ ਸੁਹਾਵਤ, ਗਰ ਕੀ ਕਿੰਕਣ ਅਲਪ ਬਜਾਵਤ। ਆਗਿਆ ਨੂੰ ਪਾ ਕੇ ਚਪਲ ਚਾਲ ਦੇ ਨਾਲ ਹਾਥੀ ਉਸ ਪਾਸੇ ਨੂੰ ਚਲਦਾ ਗਿਆ ਹੈ ਜਿੱਧਰ ਤੀਰ ਚਲਾਏ ਗਏ ਨੇ। ਜਦੋਂ ਤੋਦਾ ਹੈ ਹੌਲੀ ਹੌਲੀ ਤੇ ਫੇਰ ਜਿਹੜੀਆਂ ਗਲ ਦੇ ਵਿੱਚ ਘੰਟੀਆਂ ਬੰਨੀਆਂ ਹੋਈਆਂ ਨੇ ਉਹ ਵੱਜਦੀਆਂ ਨੇ। ਕੰਚਨ ਝੂੜ ਦਸਨ ਮੈਂ ਪਾਏ, ਰਜਤ ਸ਼੍ਰੇਖਲਾ ਪਾਏ ਸੁਹਾਏ। ਇਸ ਤੋਂ ਇਲਾਵਾ ਹਾਥੀ ਦੇ ਜਿਹੜੇ ਬਾਹਰਲੇ ਦੰਦ ਨੇ ਉਹਨਾਂ ਦੇ ਵਿੱਚ ਸੋਨੇ ਦੇ ਚੂੜੇ ਪਾਏ ਹੋਏ ਨੇ, ਕਿਉਂਕਿ ਆਮ ਕਰਕੇ ਇੱਕ ਕਹਾਵਤ ਵਰਤੀ ਜਾਂਦੀ ਹੈ ਕਿ ਹਾਥੀ ਦੇ ਦੰਦ ਖਾਣ ਵਾਲੇ ਹੋਰ ਤੇ ਦਿਖਾਉਣ ਵਾਲੇ ਹੋਰ, ਕਿਉਂਕਿ ਹਾਥੀ ਦੇ ਜਿਹੜੇ ਬਾਹਰ ਦੋ ਦੰਦ ਨਿਕਲੇ ਹੁੰਦੇ ਨੇ ਚਿੱਟੇ, ਇਹ ਖਾਣ ਦੇ ਲਈ ਵਰਤੋਂ ਦੇ ਵਿੱਚ ਨਹੀਂ ਆਉਂਦੇ। ਖਾਣ ਦੇ ਵਾਸਤੇ ਮੂੰਹ ਦੇ ਵਿੱਚ ਹਾਥੀ ਦੇ ਵੱਖਰੇ ਦੰਦ ਹੁੰਦੇ ਨੇ, ਜਿਹੜੇ ਬਾਹਰ ਨੂੰ ਦੋ ਦੰਦ ਨਿਕਲੇ ਹੁੰਦੇ ਨੇ ਉਹ ਖਾਣੇ ਦੇ ਵਾਸਤੇ ਇਹ ਪ੍ਰਯੋਗ ਨਹੀਂ ਕਰਦਾ। ਹੁਣ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਜਿਹੜੇ ਬਾਹਰ ਦੰਦ ਨਿਕਲੇ ਹੋਏ ਨੇ ਚਿੱਟੇ, ਉਹਨਾਂ ਦੇ ਵਿੱਚ ਸੋਨੇ ਦੇ ਚੂੜੇ ਪਾਏ ਹੋਏ ਨੇ। ਅਰਾਜਤ ਸ਼੍ਰੇਖਲਾ ਪਾਏ ਸੁਹਾਏ, ਇਸ ਤੋਂ ਇਲਾਵਾ ਚਾਂਦੀ ਦੇ ਜਿਹੜੇ ਸੰਗਲ ਨੇ ਉਹ ਪਾਏ ਹੋਏ ਨੇ। ਉਤਲਾਵਤ ਪਹੁੰਚੋ ਤਹ ਜਾਈ, ਗੱਡੇ ਖਾਰੇ ਜਹ ਸਰ ਸਮਦਾਈ। ਬੜੀ ਛੇਤੀ ਹੀ ਪ੍ਰਸਾਦੀ ਹਾਥੀ ਉਥੇ ਪਹੁੰਚ ਗਿਆ ਹੈ ਜਿੱਥੇ ਕਿ ਰੁੱਖ ਦੇ ਵਿੱਚ ਬਹੁਤੇ ਸਾਰੇ ਤੀਰ ਗੱਡੇ ਹੋਏ ਸਨ। ਬੀਨ ਬੀਨ ਬੀਨੀ ਸੰਗ ਬਾਨ, ਕਰੇ ਬਟੋਰਨ ਜਿਸ ਬਰ ਬਾਨਾ। ਫਿਰ ਚੁਣ ਚੁਣ ਕੇ ਸਾਰਿਆਂ ਤੀਰਾਂ ਨੂੰ
ਉਸ ਰੁੱਖ ਦੇ ਵਿੱਚੋਂ ਬਾਹਰ ਕੱਢਿਆ ਹੈ। ਇਸ ਤੋਂ ਇਲਾਵਾ ਇਧਰ ਉਧਰ ਜਿਹੜੇ ਹੋਰ ਵੀ ਬਹੁਤ ਸਾਰੇ ਤੀਰ ਚਲਾਏ ਸਨ ਉਹਨਾਂ ਸਾਰਿਆਂ ਨੂੰ ਵੀ ਇਕੱਠਾ ਕੀਤਾ।
ਆਣ ਪ੍ਰਭੂ ਕੇ ਆਗੇ ਤਰੇ ਲੇਕਰ ਬਸਤਰ ਪਹੁੰਚਵੇ ਕਰੇ।
ਸਾਰਿਆਂ ਤੀਰਾਂ ਨੂੰ ਆਪਣੇ ਸੁੰਡ ਦੇ ਵਿੱਚ ਇਕੱਠਾ ਕਰਕੇ ਚੁੱਕ ਕੇ ਸਤਿਗੁਰਾਂ ਦੇ ਲਾਗੇ ਤੀਰਾਂ ਨੂੰ ਲੈ ਕੇ ਪ੍ਰਸਾਦੀ ਹਾਥੀ ਪਹੁੰਚ ਗਿਆ ਤੇ ਫੇਰ ਕੱਪੜਾ ਲੈ ਕੇ ਚੰਗੇ ਤਰੀਕੇ ਦੇ ਨਾਲ ਤੀਰਾਂ ਨੂੰ ਪੂੰਝਿਆ।
ਨਿਜ ਨਿਖਾਂਗ ਮੈਂ ਪੁਣ ਸਭ ਪਾਏ ਹੇਰ ਗਰੇ ਸ਼ਰ ਸਭ ਬਿਸ ਮਾਏ।
ਫਿਰ ਸਤਿਗੁਰਾਂ ਨੇ ਉਹ ਸਾਰੇ ਦੇ ਸਾਰੇ ਤੀਰ ਦੁਬਾਰਾ ਆਪਣੇ ਪੱਥੇ ਦੇ ਵਿੱਚ ਪਾ ਲਏ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਭੀਮ ਚੰਦ ਦੇ ਸਮੇਤ ਉਹਦੇ ਨਾਲ ਦੇ ਸਾਥੀ ਇਸ ਕੌਤਕ ਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਹੈਰਾਨ ਹੋਏ।
ਇਮ ਸਰੂਪ ਐਸ਼ਰਜ ਨਿਹਾਰਾ ਬਣੋ ਸਿੱਖ ਮਰਦੈ ਵਿਚਾਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦਾ ਕੌਤਕ ਦੇਖਿਆ ਤੇ ਸਤਿਗੁਰਾਂ ਦੇ ਸੁੰਦਰ ਸਰੂਪ ਨੂੰ ਤੇ ਐਸ਼ਰਜ ਨੂੰ ਦੇਖਿਆ ਤੇ ਮਨ ਦੇ ਵਿੱਚ ਰਾਜੇ ਦੇ ਵਿਚਾਰ ਪੈਦਾ ਹੋਇਆ ਕਿ ਮੈਨੂੰ ਚਾਹੀਦਾ ਕਿ ਮੈਂ ਸਤਿਗੁਰਾਂ ਦਾ ਸੇਵਕ ਬਣ ਜਾ।
ਜਿਨ ਕੋ ਇਸ ਪ੍ਰਤਾਪ ਜਗ ਸਾਰੇ ਕਰਾਂ ਮਾਤ ਸਾਹਿਬ ਗੁਣ ਪਾਰੇ।
ਸੋਚਦਾ ਕਿ ਜਿਨ੍ਹਾਂ ਦਾ ਐਸਾ ਵੱਡਾ ਪ੍ਰਤਾਪ ਹੈ ਸਾਰੇ ਜੱਗ ਦੇ ਵਿੱਚ ਜਿਹੜੇ ਕਿ ਕਰਾਮਾਤਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਵੱਡੇ ਨੇ ਭਾਰੇ ਨੇ।
ਲੋਕ ਪ੍ਰਲੋਕ ਸਹਾਇਕ ਹੋਏ ਦਰਸ਼ਨ ਤੇ ਅਗਰ ਨ ਕੋਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਭੀਮ ਚੰਦ ਨੇ ਸੋਚਿਆ ਕਿ ਸਤਿਗੁਰੂ ਜੀ ਲੋਕ ਦੇ ਵਿੱਚ ਵੀ ਸਹਾਇਕ ਬਣਦੇ ਨੇ ਤੇ ਪ੍ਰਲੋਕ ਦੇ ਵਿੱਚ ਵੀ ਇਹ ਸਹਾਇਤਾ ਕਰਦੇ ਨੇ। ਇਹਨਾਂ ਦਾ ਦਰਸ਼ਨ ਕਰਨ ਦੇ ਨਾਲ ਸਾਰੇ ਦੇ ਸਾਰੇ ਪਾਪ ਮਿਟ ਜਾਂਦੇ ਨੇ। ਉਸ ਵੇਲੇ ਇਸ ਤਰੀਕੇ ਦੀ ਜਿਹੜੀ ਸੁੰਦਰ ਸੋਭਾ ਸੀ ਉਹ ਰਾਜੇ ਨੇ ਸਤਿਗੁਰਾਂ ਦੇ ਕੋਲ ਦੇਖੀ ਹੈ। ਕਿਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਦੇਖ ਕੇ ਕਿਸ ਤਰ੍ਹਾਂ ਰਾਜਾ ਹੈਰਾਨ ਹੋਇਆ ਹੈ, ਉਸ ਵੇਲੇ ਦਾ ਜਿਹੜਾ ਕੌਤਕ ਹੈ ਉਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ।
ਇਹਨੇ ਚਿਰ ਨੂੰ ਆ ਪ੍ਰਸਾਦੀ ਗਿਆ ਮੱਥਾ ਟੇਕਦਾ ਸੁੰਡ ਉਠਾ ਕੇ ਜੀ ਫੇਰ ਕਰ ਪਰਕਰਮਾ ਚੋਂ ਪਾਸੀ ਅੱਗੇ ਝੁਕਦਾ ਗੋਡੇ ਝੁਕਾ ਕੇ ਜੀ ਜੋੜੇ ਝਾੜ ਕੇ ਸਭ ਸਫਾ ਕੀਤੇ ਪਾਲਾਂ ਬੰਨੀਆਂ ਖੂਬ ਟਿਕਾ ਕੇ ਜੀ ਗੁਰਾਂ ਤੀਰ ਚਲਾਏ ਜੋ ਦੂਰ ਗਏ ਚੁਣ ਲੈ ਆਇਆ ਚੱਟ ਜਾ ਕੇ ਜੀ ਫੇਰ ਜਲ ਲੈ ਗੁਰਾਂ ਦੇ ਚਰਨ ਧੁਆਏ ਚੌਰ ਕਰਨ ਲੱਗਾ ਦਿਲ ਲਾ ਕੇ ਜੀ ਰਾਜਾ ਵੇਖ ਹਾਥੀ ਦੇ ਕੰਮ ਸਾਰੇ ਦਿਲੋਂ ਡੋਲ ਗਿਆ ਬਿਸਮਾ ਕੇ ਜੀ ਪੰਜ ਕਲਾ ਹਥਿਆਰ ਮੁੜ ਵੇਖੇ ਆ ਜਾ ਦਿਲ ਫੇਰਿਆ ਪਰਮ ਪਰਮਾ ਕੇ ਜੀ ਚੌਂਕੀ ਆਈ ਅਸਾਮ ਦੀ ਬਣੀ ਹੋਈ ਰੱਖੀ ਜ਼ਰਾ ਕੁ ਕਲਾ ਦਬਾ ਕੇ ਜੀ ਚਾਰ ਪੁਤਲੀਆਂ ਵਿੱਚੋਂ ਹੀ ਨਿਕਲ ਆਈਆਂ ਨਰਦਾਂ ਰੱਖ ਸ਼ਤਰੰਜ ਵਿਛਾ ਕੇ ਜੀ ਮਾਨੋ ਆਖਦੀਆਂ ਖੇਡੋ ਗੁਰੂ ਸਾਹਿਬ ਖੁਸ਼ੀ ਹੋਏ ਸਭ ਕਸਬ ਸਲਾ ਕੇ ਜੀ ਫੇਰ ਪੰਜੇ ਕੋੜੇ ਦਰਿਆਈ ਆਏ ਲਿਆਏ ਸੇਵਕ ਸਾਜ ਸਜਾ ਕੇ ਜੀ ਮੋਰਾਂ ਵਾਂਗ ਆਉਂਦੇ ਪਹਿਲਾਂ ਪਾਵ ਦਿਓ ਬੜੇ ਸੁੰਦਰ ਕਦਮ ਉਠਾ ਕੇ ਜੀ ਚੀਜ਼ਾਂ ਇੱਕ ਤੋਂ ਇੱਕ ਚੜ੍ਹਦੀ ਆਏ ਰਾਜਾ ਪਰਮਿਆਂ ਚਿੱਤ ਡੁਲਾ ਕੇ ਜੀ ਫੇਰ ਤੰਬੂ ਨੂੰ ਵੇਖ ਹੈਰਾਨ ਹੋਇਆ ਨੀਵੀਂ ਤੌਣ ਕੀਤੀ ਸ਼ਰਮਾ ਕੇ ਜੀ ਸਤਿਗੁਰਾਂ ਦਾ ਵੇਖ ਕੇ ਸ਼ਾਨ ਪਾਰਾ ਰਿਹਾ ਦਿਲੋਂ ਸਬੂਤ ਨਾ ਆ ਕੇ ਜੀ ਥੋੜਾ ਦਿਨ ਰਹਿ ਗਿਆ ਕਰਤਾਰ ਸਿੰਘਾ ਦਿਲ ਖੋਟ ਦਾ ਬੀਜ ਜਮਾ ਕੇ ਜੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਵੱਖੋ ਵੱਖਰੇ ਸਮੇਂ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਅਲੌਕਿਕ ਚੀਜ਼ਾਂ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਦੇਖਿਆ ਰਾਜੇ ਭੀਮ ਚੰਦ ਨੇ। ਤੇ ਜਦੋਂ ਸਾਰੀਆਂ ਚੀਜ਼ਾਂ ਦੇਖਿਆ ਤੇ ਮੰਨੋ ਕਿ ਰਾਜੇ ਭੀਮ ਚੰਦ ਦਾ ਜਿਹੜਾ ਮਨ ਹੈ ਉਹ ਇਨ੍ਹਾਂ ਸੁੰਦਰ ਚੀਜ਼ਾਂ ਦੇ ਉੱਤੇ ਲਵਾਇਮਾਨ ਹੋ ਗਿਆ, ਭਾਵ ਕਿ ਜਿੰਨੀਆਂ ਵੀ ਚੀਜ਼ਾਂ ਦੇਖੀਆਂ ਨੇ ਵੱਧ ਤੋਂ ਵੱਧ ਵਡਮੁੱਲੀਆਂ ਨੇ। ਇਸ ਸਾਰੀ ਵਾਰਤਾ ਨੂੰ ਕਵੀ ਜੀਵਨ ਸਿੰਘ ਜੀ ਨੇ ਬਿਆਨ ਕੀਤਾ ਹੈ ਆਪਣੀ ਕਵਿਤਾ ਦੇ ਵਿੱਚ। ਕਵੀ ਜੀਵਨ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਕਥਾ ਨੂੰ ਬਿਆਨ ਕਰਦੇ ਨੇ ਇੱਕ ਕਵਿਤਾ ਦੇ ਵਿੱਚ, ਮੈਂ ਆਪ ਜੀ ਦੇ ਸਨਮੁਖ ਪੜ੍ਹਨ ਦੀ ਕੋਸ਼ਿਸ਼ ਕਰਾਂਗਾ। ਪੂਰੀ ਅਨੰਦਪੁਰ ਆਣ ਰਾਜੇ ਨੂੰ ਹੋਈ ਹੈਰਾਨੀਆਂ, ਵੇਖ ਗੁਰੂ ਦਰਬਾਰ ਗਈ ਸਭ ਆਕੜ ਖਾਨੀਆਂ, ਪਿਆ ਉਸ ਦੀ ਸ਼ਾਨ ਉੱਤੇ ਕੋਈ ਪਾਰੀ ਸਾਇਆ ਏ, ਵੇਖ ਅਮੋਲਕ ਵਸਤਾਂ ਨੂੰ ਰਾਜਾ ਲਲਚਾਇਆ ਏ, ਦਰੀਆਂ ਫਰਸ਼ ਗਲੀਚੇ ਰੰਗਾ ਰੰਗ ਨਿਆਰੇ ਆ, ਚਾਂਦਨੀ ਚਮਕ ਚੰਦੋਏ ਚਾਲਰ ਨਗਲ ਸ਼ਿਕਾਰੇ ਆ, ਬੀਚ ਸਿੰਘਾਸਣ ਆਸਣ ਕਲਗੀ ਧਰ ਦਰਸਾਇਆ ਏ, ਵੇਖ ਅਮੋਲਕ ਵਸਤਾਂ ਨੂੰ ਰਾਜਾ ਲਲਚਾਇਆ ਏ, ਵੇਖ ਅਮੋਲਕ ਵਸਤਾਂ ਨੂੰ ਰਾਜਾ ਲਲਚਾਇਆ ਏ, ਸਤਿਗੁਰਾਂ ਦੇ ਚੌਗਿਰ ਦੇ ਸੂਰਮੇ ਸ਼ਸਤਰ ਤਾਰੀਏ, ਇੱਕ ਇੱਕ ਜਾਪੇ ਵੀਰ ਬਲੀ ਲਖ ਲਖ ਤੇ ਪਾਰੀਏ, ਦੇਸ਼ ਆਜ਼ਾਦੀ ਦਾ ਜਿਨ੍ਹਾਂ ਨੇ ਬੀੜਾ ਚਾਇਆ ਏ, ਵੇਖ ਅਮੋਲਕ ਵਸਤਾਂ ਨੂੰ ਰਾਜਾ ਲਲਚਾਇਆ ਏ, ਸਾਰੇ ਸਤਸੰਗੀ ਆਤਮ ਰਸ ਮਾਣ ਰਹੇ, ਜੀਵ ਈਸ਼ ਦਾ ਭੇਦ ਮਿਟਾ ਕੇ ਬ੍ਰਹਮ ਪਛਾਣ ਰਹੇ, ਭਗਤੀ ਸ਼ਕਤੀ ਦੋਵਾਂ ਨੂੰ ਇੱਕ ਥਾਨ ਬਿਠਾਇਆ ਏ, ਵੇਖ ਅਮੋਲਕ ਵਸਤਾਂ ਨੂੰ ਰਾਜਾ ਲਲਚਾਇਆ ਏ, ਕਵੀ ਕਵੀਸ਼ਰ ਸੂਰ ਬੀਰਾਂ ਦੀਆਂ ਵਾਰਾਂ ਗਾਉਂਦੇ ਨੇ, ਵੀਰ ਬਹਾਦਰ ਅੰਗਾਂ ਦੀ ਚੁਸਤੀ ਫਰਕਾਉਂਦੇ ਨੇ, ਕਵੀਆਂ ਤੋਂ ਵੀ ਜਾਂਦੀ ਕੋਲ ਕੁਮਾਈ ਮਾਇਆ ਏ, ਵੇਖ ਅਮੋਲਕ ਵਸਤਾਂ ਨੂੰ ਰਾਜਾ ਲਲਚਾਇਆ ਏ, ਪੇਟਾ ਦੇ ਸ਼ਰਧਾਲੂ ਢੇਰ ਲਗਾਈ ਜਾਂਦੇ ਆ, ਸਤਿਗੁਰ ਸੱਚੇ ਪਾਤਸ਼ਾਹ ਵਰਤਾਈ ਜਾਂਦੇ ਆ, ਸਵਾਲੀ ਲੈ ਕੇ ਜਾਂਦੇ ਮਨ ਪਾਇਆ ਏ, ਵੇਖ ਅਮੋਲਕ ਵਸਤਾਂ ਨੂੰ ਰਾਜਾ ਲਲਚਾਇਆ ਏ, ਵੇਖ ਅਮੋਲਕ ਵਸਤਾਂ ਨੂੰ ਰਾਜਾ ਲਲਚਾਇਆ ਏ, ਫੇਰ ਵੇਖੀ ਪਰ ਦਰਸ਼ਨੀ ਤੋਹਫੇ ਬਹੁਮੁੱਲੇ ਆ, ਵੇਖ ਵੇਖ ਕੇ ਹੋਸ਼ ਰਾਜੇ ਕਹਿਲੂਰ ਦੇ ਪੁੱਲੇ ਆ, ਲੋਭ ਲਹਿਰ ਹਲਕਾਇਆ ਹੋਇਆ ਪਸਤੁਰ ਆਇਆ ਏ, ਵੇਖ ਅਮੋਲਕ ਵਸਤਾਂ ਨੂੰ ਰਾਜਾ ਲਲਚਾਇਆ ਏ, ਵੇਖ ਅਮੋਲਕ ਵਸਤਾਂ ਨੂੰ ਰਾਜਾ ਲਲਚਾਇਆ ਏ, ਕ੍ਰਿਸ਼ਨਾ ਦੀ ਅਗਨੀ ਦਾ ਅੰਦਰ ਪਾਂਬੜ ਬਲਨ ਲਗਾ, ਸਿਰ ਤੋਂ ਲੈ ਕੇ ਪੈਰਾਂ ਤੀਕਰ ਸਾਰਾ ਸੜਨ ਲਗਾ, ਸਾੜ ਲਵੇਗਾ ਜੀਵਨ ਦਾ ਸਾਰਾ ਸਰਮਾਇਆ ਏ, ਵੇਖ ਅਮੋਲਕ ਵਸਤਾਂ ਨੂੰ ਰਾਜਾ ਲਲਚਾਇਆ ਏ, ਵੇਖ ਅਮੋਲਕ ਵਸਤਾਂ ਨੂੰ ਰਾਜਾ ਲਲਚਾਇਆ ਏ, ਵੇਖ ਅਮੋਲਕ ਵਸਤਾਂ ਨੂੰ ਰਾਜਾ ਲਲਚਾਇਆ ਏ। ਕਵੀ ਜੀਵਨ ਸਿੰਘ ਜੀ ਨੇ ਇਸ ਤਰੀਕੇ ਦੇ ਨਾਲ ਇਸ ਵਾਰਤਾ ਨੂੰ ਬਿਆਨ ਕੀਤਾ ਹੈ ਕਿ ਵਡਮੁੱਲੀਆਂ ਚੀਜ਼ਾਂ ਨੂੰ ਦੇਖ ਕੇ ਰਾਜੇ ਦਾ ਮਨ ਲਵਾਇਮਨ ਹੋ ਗਿਆ। ਦੂਸਰੇ ਪਾਸੇ ਕਵੀ ਸੰਤੋਖ ਸਿੰਘ ਜੀ ਇਸ ਗੱਲ ਦਾ ਬਿਆਨ ਕਰਦੇ ਨੇ ਕਿ ਜਦੋਂ ਰਾਜੇ ਨੇ ਚੀਜ਼ਾਂ ਦੇਖੀਆਂ ਤੇ ਬੜਾ ਖੁਸ਼ ਵੀ ਹੋਇਆ ਤੇ ਮਨ ਵੀ ਮੋਹਿਆ ਗਿਆ, ਤੇ ਦੂਸਰੇ ਪਾਸੇ ਰਾਜੇ ਦੇ ਮਨ ਦੇ ਵਿੱਚ ਇਹ ਵੀ ਵਿਚਾਰ ਪੈਦਾ ਹੋਇਆ ਕਿ ਮੈਨੂੰ ਚਾਹੀਦਾ ਕਿ ਮੈਂ ਐਸੇ ਕਰਾਮਾਤੀ ਗੁਰੂ ਦਾ ਸੇਵਕ ਬਣ ਜਾ। ਇਮ ਚਿਤਵਤ ਬਹੁ ਬਾਤਨ ਕਰੀ, ਬੈਠੇ ਰਹੇ ਗੁਰੂ ਖਟ ਕਰੀ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਤਿਗੁਰਾਂ ਦੇ ਨਾਲ ਬਚਨ ਵਿਲਾਸ ਕਰਦਾ ਰਿਹਾ, ਕਰੀਬ 6 ਕੁ ਘੜੀਆਂ ਇਸੇ ਤਰੀਕੇ ਦੇ ਨਾਲ ਬੈਠੇ ਰਹੇ। ਰੁਖ ਲਖ ਭੀਮ ਚੰਦ ਕਰ ਨਮੋ, ਉੱਠਿਓ ਸਭਾ ਤੇ ਚੱਲ ਤੇ ਸਮੋ। ਰੁਖ ਲਖ ਭੀਮ ਚੰਦ ਕਰ ਨਮੋ, ਸਤਿਗੁਰਾਂ ਦੇ ਰੁਖ ਨੂੰ ਜਾਣ ਕੇ ਰਾਜੇ ਭੀਮ ਚੰਦ ਨੇ ਨਮਸਕਾਰ ਕੀਤੀ ਹੈ। ਉੱਠਿਓ ਸਭਾ ਤੇ ਚੱਲ ਤੇ ਸਮੋ, ਉਸੇ ਵੇਲੇ ਸਭਾ ਦੇ ਵਿੱਚ ਉੱਠ ਕੇ ਆਗਿਆ ਲੈ ਕੇ ਚੱਲ ਪਿਆ। ਅੰਤਰ ਜਾਮੀ ਗੁਰੂ ਵਿਚਾਰਾ, ਗਿਰਪਤ ਬਣੇ ਜੇ ਸਿੱਖ ਹਮਾਰਾ। ਹੁਣ ਜਿਹੜੇ ਸਤਿਗੁਰੂ ਜੀ ਅੰਤਰਜਾਮੀ ਨੇ, ਜਿਹੜੇ ਕਿ ਹਰ ਇੱਕ ਦਿਲ ਦੀ ਗੱਲ ਨੂੰ ਬੁੱਝਦੇ ਨੇ, ਉਹਨਾਂ ਨੇ ਰਾਜੇ ਭੀਮ ਚੰਦ ਦੇ ਦਿਲ ਦੀ ਗੱਲ ਨੂੰ ਵੀ ਬੁੱਝਿਆ ਕਿ ਰਾਜੇ ਭੀਮ ਚੰਦ ਨੇ ਸੋਚਿਆ ਕਿ ਉਹ ਮੇਰਾ ਸੇਵਕ ਬਣ ਜੇ। ਅੰਤਰਜਾਮੀ ਸਤਿਗੁਰਾਂ ਨੇ ਫਿਰ ਵਿਚਾਰ ਕੀਤੇ, ਗਿਰਪਤ ਬਣੇ ਜੇ ਸਿੱਖ ਹਮਾਰਾ। ਸਤਿਗੁਰੂ ਜੀ ਵਿਚਾਰਦੇ ਨੇ ਕਿ ਜੇਕਰ ਇਹ ਰਾਜਾ ਭੀਮ ਚੰਦ ਸਾਡਾ ਸੇਵਕ ਬਣਿਆ ਤਾਂ ਤਬ ਨਹੀਂ ਹੋਵੇ ਜੰਗ ਅਖਾਰੇ, ਪੂਰਬ ਅਮ ਸੰਗ ਬਿਗਾਰੇ। ਸਤਿਗੁਰੂ ਗੋਬਿੰਦ ਸਿੰਘ ਜੀ ਵਿਚਾਰਦੇ ਨੇ ਕਿ ਜੇਕਰ ਇਹ ਸਾਡਾ ਸੇਵਕ ਬਣਿਆ ਤੇ ਫਿਰ ਜੰਗ ਕਿਵੇਂ ਹੋਵੇਗਾ, ਜਿਹੜੇ ਵੱਡੇ ਵੱਡੇ ਅਖਾੜੇ ਨੇ ਉਹ ਕਿਵੇਂ ਰਚੇ ਜਾਣਗੇ। ਕਿਉਂਕਿ ਸਤਿਗੁਰੂ ਜੀ ਵਿਚਾਰਦੇ ਨੇ ਕਿ ਸਾਰਿਆਂ ਤੋਂ ਪਹਿਲਾਂ ਇਸ ਰਾਜੇ ਭੀਮ ਚੰਦ ਨੇ ਹੀ ਸਾਡਾ ਵੈਰੀ ਬਣਨਾ, ਤੇ ਜੇ ਸਾਡਾ ਸੇਵਕ ਬਣ ਗਿਆ ਤੇ ਫਿਰ ਇਹ ਜਿਹੜੀ ਖੇਡ ਰਚੀ ਹੋਈ ਹੈ ਇਹ ਕਿਵੇਂ ਪੂਰੀ ਚੜੇਗੀ। ਜਬ ਡੇਰੇ ਮੈਂ ਪਹੁੰਚੋ ਜਾਈ, ਚਿਤਵਤ ਗਿਰਪਤ ਮਤ ਵਿਚ ਲਾਈ। ਜਦੋਂ ਰਾਜਾ ਆਪਣੇ ਡੇਰੇ ਤੇ ਪਹੁੰਚਿਆ ਹੈ, ਉਸੇ ਵੇਲੇ ਰਾਜੇ ਦੀ ਜਿਹੜੀ ਮਤ ਸੀ ਉਸ ਨੂੰ ਸਤਿਗੁਰਾਂ ਨੇ ਵਿਚਲਾ ਦਿੱਤਾ, ਭਾਵ ਕਿ ਰਾਜੇ ਦੇ ਮਨ ਦੇ ਵਿੱਚ ਹੋਰ ਹੀ ਤਰ੍ਹਾਂ ਦੀਆਂ ਦਲੀਲਾਂ ਉੱਠਣ ਲੱਗੀਆਂ। ਜੇ ਗਿਰਪਤ ਹੈ ਪ੍ਰਾਤ ਹਮਾਰੇ, ਬਣੋ ਸਿੱਖ ਸੋ ਕਹਾਂ ਉਚਾਰੇ। ਇਥੋਂ ਤੇ ਮਨ ਦੇ ਵਿੱਚ ਰਾਜਾ ਇਸ ਤਰ੍ਹਾਂ ਦਾ ਵਿਚਾਰ ਬਣਾ ਕੇ ਗਿਆ ਹੈ ਕਿ ਮੈਨੂੰ ਚਾਹੀਦਾ ਮੈਂ ਸਤਿਗੁਰਾਂ ਦਾ ਸੇਵਕ ਬਣ ਜਾਵਾਂ। ਪਰ ਜਦੋਂ ਡੇਰੇ ਤੇ ਪਹੁੰਚਿਆ ਤੇ ਮਨ ਦੇ ਵਿੱਚ ਅਜੀਬ ਕਿਸਮ ਦੇ ਖਿਆਲ ਆਉਣ ਲੱਗੇ ਨੇ। ਸੋਚਦਾ ਹੈ ਰਾਜਾ ਭੀਮ ਚੰਦ ਕਿ ਜੇਕਰ ਮੈਂ ਸਤਿਗੁਰਾਂ ਦਾ ਸਿੱਖ ਬਣ ਗਿਆ ਤੇ ਜਿਹੜੇ ਨਾਲ ਦੇ ਮੇਰੇ ਸਾਰੇ ਪਹਾੜੀ ਭਰਾ ਨੇ ਉਹ ਮੈਨੂੰ ਕੀ ਆਖਣਗੇ। ਕਰੈ ਹਾਸ ਮੋਕੋ ਮਿਲ ਕਰਕੇ, ਲਿਓ ਕਹਾਂ ਮਤ ਗੁਰ ਕੋ ਧਰਕੇ। ਸੋਚਣ ਲੱਗਾ ਕਿ ਸਾਰੇ ਦੇ ਸਾਰੇ ਮੇਰਾ ਬਹੁਤ ਜ਼ਿਆਦਾ ਮਜ਼ਾਕ ਉਡਾਉਣਗੇ। ਲਿਓ ਕਹਾਂ ਮਤ ਗੁਰ ਕੋ ਧਰਕੇ, ਭਾਵ ਕੇ ਗੁਰੂ ਦਾ ਚੇਲਾ ਬਣ ਗਿਆ ਹੈ, ਕਿਹੜੀ ਸ੍ਰੇਸ਼ਟ ਮਤ ਨੂੰ ਵਰਤ ਕੇ ਇਹਨੇ ਇਹ ਕੰਮ ਕੀਤਾ। ਰੀਤ ਅਜੋਗ ਜਾਣ ਕਰ ਮੇਰੀ, ਕਹੈ ਅਲਪ ਮਤ ਹੈ ਇਸ ਕੇਰੀ। ਰਾਜਾ ਭੀਮ ਚੰਦ ਸੋਚਣ ਲੱਗਾ ਕਿ ਇਸ ਅਯੋਗ ਰੀਤੀ ਨੂੰ ਜਾਣ ਕੇ ਸਾਰੇ ਦੇ ਸਾਰੇ ਮੈਨੂੰ ਕਹਿਣਗੇ ਕਿ ਇਹਦੀ ਮਤ ਬਹੁਤ ਜ਼ਿਆਦਾ ਛੋਟੀ ਹੈ, ਅਲਪ ਮਤ ਹੈ ਇਸ ਕੇਰੀ, ਕਿ ਛੋਟੀ ਮਤ ਦੇ ਕਰਕੇ ਹੀ ਇਹ ਗੁਰੂ ਦਾ ਚੇਲਾ ਬਣ ਗਿਆ। ਇਸ ਰਾਜੇ ਨੂੰ ਗੁਰੂ ਦਾ ਚੇਲਾ ਬਣਨ ਦੀ ਕੀ ਲੋੜ ਸੀ। ਇਤਿਹਾਸਕ ਬਹੁਤ ਤਰਕ ਉਠਾਏ, ਸਭਨੇ ਪ੍ਰਦੇਸ਼ ਸੰਸੈ ਉਪ ਜਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦਲੀਲਾਂ ਸੋਚ ਕੇ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਤਰਕ ਪੈਦਾ ਹੋਏ ਨੇ, ਤੇ ਸੋਚਣ ਲੱਗਾ ਕਿ ਬਾਕੀ ਦੇ ਸਾਰੇ ਰਾਜੇ ਮੈਨੂੰ ਕੀ ਆਖਣਗੇ। ਗਈ ਸੁਮਤ ਫਿਰ ਬੜ ਹੰਕਾਰੀ, ਜਾਂ ਤੇ ਕਾਚੇ ਹੈ ਪਹਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਸੁਮਤੀ ਸੀ, ਭਾਵ ਕਿ ਜਿਹੜੀ ਸ੍ਰੇਸ਼ਟ ਬੁੱਧੀ ਸੀ, ਉਹ ਤੇ ਬਦਲ ਗਈ ਇਸ ਵੱਡੇ ਹੰਕਾਰੀ ਦੇ। ਜਾਂ ਤੇ ਕਾਚੇ ਹੈ ਪਹਾੜੀ, ਕਵੀ ਜੀ ਲਿਖਦੇ ਨੇ ਇਸੇ ਕਰਕੇ ਪਹਾੜੀਆਂ ਨੂੰ ਕੱਚੇ ਆਖਿਆ ਗਿਆ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਮੰਦ ਭਾਗ ਕੀ ਮਤ ਫਿਰੀ, ਗੁਰ ਸਿੱਖੀ ਨਹੀਂ ਪਾਏ। ਜਿਮ ਚਾਹੇ ਪ੍ਰਭ ਤਿਮ ਕਰੈ, ਤਜੈ ਕਿਦੋਂ ਅਪਨਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੰਦੇ ਭਾਗਾਂ ਵਾਲੇ ਦੀ ਮਤ ਫਿਰ ਗਈ, ਗੁਰੂ ਦੀ ਸਿੱਖੀ ਇਸ ਨੂੰ ਨਾ ਚੰਗੀ ਲੱਗੀ। ਜਿਮ ਚਾਹੈ ਪ੍ਰਭ ਤਿਮ ਕਰੈ, ਤਜੈ ਕਿਦੋਂ ਅਪਨਾਏ। ਕਵੀ ਜੀ ਲਿਖਦੇ ਨੇ ਕਿ ਜਿਵੇਂ ਸਤਿਗੁਰੂ ਜੀ ਚਾਹੁੰਦੇ ਨੇ ਉਵੇਂ ਕਰਦੇ ਨੇ, ਜੇਕਰ ਜੀ ਕਰਦਾ ਤੇ ਕਿਸੇ ਨੂੰ ਅਪਣਾ ਲੈਂਦੇ ਨੇ, ਜੇਕਰ ਜੀ ਕਰਦਾ ਤੇ ਕਿਸੇ ਨੂੰ ਛੱਡ ਦਿੰਦੇ ਨੇ। ਹਟਕ ਮਨਿੰਦ ਹੁਤੀ ਮਤ ਕਾਚੀ ਟਿਗ ਸਤ ਸੰਗ ਰੰਗ ਸ਼ੁਭ ਰਾਚੀ। ਹੁਣ ਕਵੀ ਜੀ ਪ੍ਰਮਾਣ ਦਿੰਦੇ ਨੇ, ਕਹਿੰਦੇ ਨੇ ਕਿ ਬਲੌਰ ਦੇ ਵਾਂਗ ਇਹਦੀ ਮਤ ਕੱਚੀ ਸੀ। ਟਿਗ ਸਤ ਸੰਗ ਰੰਗ ਸ਼ੁਭ ਰਾਚੀ, ਭਾਵ ਕਿ ਸਤ ਸੰਗ ਦੇ ਨੇੜੇ ਹੋਣ ਤੇ ਸ਼ੁਭ ਮਤ ਦੇ ਵਿਚ ਇਹ ਪਹਿਲਾਂ ਮਤ ਰਚੀ ਗਈ ਸੀ। ਬਿਛਰਿਓ ਜਵੈ ਤਥਾ ਰਹਿ ਗਯੋ, ਜਥਾ ਪ੍ਰਥਮ ਮੂਰਖ ਮਤ ਪਾਇਓ। ਤੇ ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਜਦੋਂ ਸਤਿਗੁਰਾਂ ਤੋਂ ਵਿਛੜਿਆ ਭਾਵ ਕੇ ਦੂਰ ਹੋਇਆ ਤੇ ਉਸੇ ਤਰ੍ਹਾਂ ਦਾ ਪਹਿਲਾਂ ਦੀ ਤਰ੍ਹਾਂ ਹੀ ਹੋ ਕੇ ਮੂਰਖ ਰਹਿ ਗਿਆ। ਕਵੀ ਜੀ ਹੋਰ ਪ੍ਰਮਾਣ ਦਿੰਦੇ ਨੇ, ਕਵੀ ਜੀ ਲਿਖਦੇ ਨੇ, ਜਿਮ ਰਵ ਕਿਰਨ ਮੁਕਰ ਪਰ ਭਾਸਣ, ਕਰਤ ਹੁਤਾਸਨ ਤੁਰਤ ਪ੍ਰਕਾਸ਼ਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਸ਼ੀਸ਼ੇ ਦੇ ਉੱਤੇ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਉਹ ਪੈਂਦੀਆਂ ਨੇ ਤੇ ਫੇਰ ਸ਼ੀਸ਼ੇ ਦੇ ਵਿਚ ਦੀ ਪਾਰ ਹੋ ਕੇ ਉਹ ਜਿਹੜੀਆਂ ਕਿਰਨਾਂ ਨੇ ਉਹ ਅਗਨੀ ਦਾ ਰੂਪ ਧਾਰਨ ਕਰ ਜਾਂਦੀਆਂ ਨੇ। ਤੇਜ ਸਹਿਤ ਹੋਏ ਜਾਤ ਪਰ ਤਾਪੀ, ਮੋਹਦਾਰ ਕੋ ਦੇਵਤ ਖਾਪੀ। ਆਮ ਕਰਕੇ ਇਸ ਤਰ੍ਹਾਂ ਦੇਖਿਆ ਜਾਂਦਾ, ਬੱਚੇ ਵੀ ਇਸ ਤਰ੍ਹਾਂ ਕਰਦੇ ਨੇ ਕਿ ਮੋਟੇ ਸਾਰੇ ਸ਼ੀਸ਼ੇ ਨੂੰ ਜੇਕਰ ਹੱਥ ਦੇ ਵਿਚ ਫੜ ਕੇ ਤੇ ਸੂਰਜ ਦੇ ਸਾਹਮਣੇ ਕੀਤਾ ਜਾਵੇ ਤੇ ਜਦੋਂ ਸੂਰਜ ਦੀ ਤਪਸ਼ ਉਸ ਸ਼ੀਸ਼ੇ ਦੇ ਵਿਚ ਪੈਂਦੀ ਹੈ ਤੇ ਜਦੋਂ ਅਗਲੇ ਪਾਸੇ ਉਹ ਰੋਸ਼ਨੀ ਅਪੜਦੀ ਹੈ ਤੇ ਫਿਰ ਬਹੁਤ ਹੀ ਜ਼ਿਆਦਾ ਜਿਹੜਾ ਤੇਜ ਹੈ ਅੱਗ ਦਾ ਉਹ ਪੈਦਾ ਹੋ ਜਾਂਦਾ। ਜੇਕਰ ਮਾਮੂਲੀ ਕਾਗਜ਼ ਨੂੰ ਉਸ ਦੇ ਅੱਗੇ ਰੱਖਿਆ ਜਾਵੇ ਤੇ ਅੱਗ ਲੱਗ ਜਾਂਦੀ ਹੈ, ਇਹ ਪਰਤਾ ਕੇ ਵੇਖੀ ਹੋਈ ਗੱਲ ਹੈ। ਹੁਣ ਕਵੀ ਜੀ ਉਸ ਗੱਲ ਦਾ ਪ੍ਰਮਾਣ ਦੇ ਰਹੇ ਨੇ, ਕਹਿੰਦੇ ਨੇ, ਜਿਮ ਰਵੀ ਕਿਰਨ ਮੁਕਰ ਪਰ ਭਾਸਣ, ਕਰਤ ਹੁਤਾਸਨ ਤੁਰਤ ਪ੍ਰਕਾਸ਼ਨ। ਜਿਵੇਂ ਕਿ ਸੂਰਜ ਦੀਆਂ ਕਿਰਨਾਂ ਸ਼ੀਸ਼ੇ ਦੇ ਵਿਚ ਦੀ ਲੰਘ ਕੇ ਅਗਨੀ ਦਾ ਰੂਪ ਧਾਰਨ ਕਰ ਜਾਂਦੀਆਂ ਨੇ। ਤੇਜ ਸਹਿਤ ਹੋਏ ਜਾਏ ਪ੍ਰਤਾਪੀ, ਮੋਹਦਾਰ ਕੋ ਦੇਵਤ ਖਾਪੀ। ਹੁਣ ਕਵੀ ਜੀ ਪ੍ਰਮਾਣ ਦੇ ਰਹੇ ਨੇ ਕਿ ਉਹ ਸ਼ੀਸ਼ਾ ਤੇਜ ਸੰਯੁਕਤ ਹੋ ਕੇ ਅੱਗੋਂ ਤਪਾਵਣ ਹਾਰਾ ਹੋ ਜਾਂਦਾ ਹੈ, ਮੋਹ ਰੂਪੀ ਲੱਕੜੀ ਨੂੰ ਸਾੜ ਦਿੰਦਾ ਹੈ, ਭਾਵ ਕੇ ਆਤਸ਼ੀ ਸ਼ੀਸ਼ਾ ਹੇਠਾਂ ਪਈ ਲੱਕੜ ਨੂੰ ਸਾੜਦਾ ਹੈ। ਤਿਵੇਂ ਗੁਰੂ ਤੇਜ ਦੀ ਸਮੀਪਤਾ ਬੁੱਧੀ ਨੂੰ ਆਤਮ ਤੇਜ ਦੇ ਨਾਲ ਭਰ ਕੇ ਅੰਦਰਲੇ ਮੋਹ ਨੂੰ ਸਾੜ ਦਿੰਦੀ। ਜੇ ਰਵ ਕਿਰਨ ਛੁਐ ਨਹੀਂ ਤਾਹੂ, ਰਹਿ ਤਥਾ ਹੋਏ ਕਾਜ ਨਾ ਕਾਹੂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੇਕਰ ਰਵੀ ਦੀਆਂ ਕਿਰਨਾਂ ਦਾ ਭਾਵ ਕੇ ਸੂਰਜ ਦੀਆਂ ਕਿਰਨਾਂ ਦਾ ਤੇਜ ਉਸ ਸ਼ੀਸ਼ੇ ਨੂੰ ਨਹੀਂ ਲੱਗਦਾ ਤੇ ਫੇਰ ਸ਼ੀਸ਼ਾ ਇੱਕ ਸਮਾਨ ਹੈ, ਉਹ ਕਿਸੇ ਵੀ ਚੀਜ਼ ਨੂੰ ਆਪਣੇ ਤੇਜ ਦੇ ਨਾਲ ਨਹੀਂ ਸਾੜ ਸਕਦਾ, ਉਹ ਵੈਸਾ ਸਮਾਨ ਰਹਿੰਦਾ। ਤਿਮ ਸ਼ਰਧਾ ਔਰ ਤੇ ਗੁਰ ਹਰੀ, ਰਹਿਓ ਪ੍ਰਥਮ ਸਮ ਕਿਉਂ ਹੁਣਾ ਸਰੀ। ਇਸੇ ਤਰੀਕੇ ਦੀ ਜਿਹੜੀ ਵਾਰਤਾ ਹੈ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਦੇ ਨਾਲ ਵਾਪਰੀ ਹੈ। ਤਿਮ ਸ਼ਰਧਾ ਔਰ ਤੇ ਗੁਰ ਹਰੀ, ਭਾਵ ਕੇ ਗੁਰੂ ਵਾਲੇ ਪਾਸੇ ਦੀ ਜਿਹੜੀ ਸ਼ਰਧਾ ਹੈ ਉਸ ਤੋਂ ਸੱਖਣਾ ਹੋ ਗਿਆ ਹੈ ਰਾਜਾ, ਤੇ ਸ਼ਰਧਾ ਜਿਹੜੀ ਹੈ ਇਸ ਨੂੰ ਸਾਰਿਆਂ ਤੋਂ ਮੂਲ ਮੰਨਿਆ ਗਿਆ ਹੈ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਵੱਡਾ ਹੰਸ ਰਾਗ ਦੇ ਵਿਚ ਇਸ ਤਰ੍ਹਾਂ ਲਿਖਦੇ ਨੇ ਸ਼ਰਧਾ ਤੇ ਪ੍ਰਤੀਤ ਦੇ ਬਾਰੇ। ਸਤਿਗੁਰੂ ਜੀ ਲਿਖਦੇ ਨੇ, ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁਖ ਨਾ ਉਪਜੈ, ਭਾਵੈ ਸੌ ਗੇੜਾ ਆਓ ਜਾਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਸਤਿਗੁਰੂ ਦੇ ਉੱਤੇ ਪ੍ਰਤੀਤ ਨਹੀਂ ਆਈ, ਸ਼ਰਧਾ ਨਹੀਂ ਵੱਜੀ ਤੇ ਸ਼ਬਦ ਦੇ ਨਾਲ ਪਿਆਰ ਨਹੀਂ ਜੁੜਿਆ ਤੇ ਉਸ ਨੂੰ ਕਦੇ ਵੀ ਸੁਖ ਮਨੁੱਖ ਨੂੰ ਹੋ ਨਹੀਂ ਸਕਦਾ, ਭਾਵੇਂ ਕਿ ਸੌ ਵੇਰਾ ਜੰਮਦਾ ਤੇ ਮਰਦਾ ਰਹੇ। ਇਸੇ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਨੇ ਇੱਕ ਜਗ੍ਹਾ ਦੇ ਉੱਤੇ ਇਸ ਦਾ ਪ੍ਰਮਾਣ ਦਿੱਤਾ ਹੈ। ਕਵੀ ਜੀ ਲਿਖਦੇ ਨੇ, ਨਿਸ਼ਚਲ ਨਿਸ਼ਚੈ ਨਿਤ ਚਿਤ ਜਿਨਕੇ, ਸ੍ਰੀ ਨਾਨਕ ਸੁਖਦਾਇਕ ਤਿਨਕੇ। ਕਵੀ ਜੀ ਲਿਖਦੇ ਨੇ ਕਿ ਜਿਨ੍ਹਾਂ ਦੇ ਮਨ ਅਟਲ ਨੇ ਨਿਸ਼ਚੇ ਦੇ ਵਿਚ, ਜਿਨ੍ਹਾਂ ਦੇ ਚਿੱਤ ਜੁੜੇ ਹੋਏ ਨੇ, ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਹਮੇਸ਼ਾ ਉਹਨਾਂ ਦੇ ਸਹਾਇਕ ਬਣਦੇ ਨੇ। ਅੱਗੇ ਲਿਖਦੇ ਨੇ, ਅੰਗ ਸੰਗ ਰਹਿ ਸਦਾ ਸਹਾਈ, ਹਲਤ ਪਲਤ ਮੈਂ ਪ੍ਰਭੂ ਹਿਤਦਾਈ। ਉਹਨਾਂ ਸੇਵਕਾਂ ਦੇ ਅੰਗ ਸੰਗ ਹਮੇਸ਼ਾ ਹੀ ਸਤਿਗੁਰੂ ਰਹਿ ਕੇ ਉਹਨਾਂ ਦੀ ਸਹਾਇਤਾ ਕਰਦੇ ਨੇ। ਇਸ ਹਲਤ ਦੇ ਵਿਚ, ਇਸ ਸ਼ਲੋਕ ਦੇ ਵਿਚ ਤੇ ਉਸ ਪਲਤ ਦੇ ਵਿਚ, ਪ੍ਰਲੋਕ ਦੇ ਵਿਚ ਪ੍ਰਭੂ ਉਹਨਾਂ ਦਾ ਸਾਥ ਦਿੰਦੇ ਨੇ। ਪਰ ਕਹਿੰਦੇ ਨੇ, ਸੰਸੈ ਗ੍ਰਸਤ ਜਿਨੋ ਕੇ ਮਨ ਹੈ, ਕਬੈ ਅਸ਼ਰਧਾ ਸ਼ਰਧਾ ਜਨ ਹੈ। ਪਰ ਕਵੀ ਜੀ ਲਿਖਦੇ ਨੇ ਕਿ ਜਿਨ੍ਹਾਂ ਦੇ ਮਨ ਸ਼ੰਕਾਵਾਂ ਦੇ ਵਿੱਚ ਗਰਸੇ ਹੋਏ ਨੇ, ਜਿਨ੍ਹਾਂ ਦੇ ਮਨ ਸ਼ੰਕਾਵਾਦੀ ਨੇ। ਕਦੇ ਉਹਨਾਂ ਦੇ ਮਨ ਦੇ ਵਿੱਚ ਸ਼ਰਧਾ ਵੱਧ ਜਾਂਦੀ ਹੈ ਤੇ ਕਦੇ ਉਹਨਾਂ ਦੇ ਮਨ ਦੇ ਵਿੱਚ ਅਸ਼ਰਧਾ ਹੋ ਜਾਂਦੀ ਹੈ। ਨਿਜੀ ਉੱਚੋ ਲੱਖ ਕਰੈ ਹੰਕਾਰ, ਜਿਵੇਂ ਅਵਨੀ ਥਲ ਤੁੰਗ ਉਦਾਰ। ਕਵੀ ਜੀ ਲਿਖਦੇ ਨੇ ਕਿ ਉਹਨਾਂ ਦੀ ਹਾਲਤ ਇਸ ਤਰ੍ਹਾਂ ਦੀ ਹੁੰਦੀ ਹੈ ਜਿਹੜੇ ਆਪਣੇ ਆਪ ਨੂੰ ਉੱਚਾ ਸਮਝ ਕੇ ਹੰਕਾਰ ਕਰਦੇ ਨੇ। ਜਿਵੇਂ ਅਵਨੀ ਥਲ ਤੁੰਗ ਉਦਾਰ, ਜਿਵੇਂ ਕਿ ਇੱਕ ਉੱਚਾ ਸਾਰਾ ਮਿੱਟੀ ਦਾ ਟਿੱਲਾ ਹੁੰਦਾ ਹੈ, ਉਹਨਾਂ ਦੀ ਹਾਲਤ ਇਸ ਤਰ੍ਹਾਂ ਹੁੰਦੀ ਹੈ। ਕਵੀ ਜੀ ਲਿਖਦੇ ਨੇ, ਪ੍ਰੇਮ ਨੀਰ ਜਾਂ ਠਹਿਰੈ ਨਾਹੀ, ਸੇਵਾ ਕ੍ਰਿਖੀ ਕਿਮ ਤਹਿ ਉਪਜਾਹੀ। ਭਾਵ ਕੇ ਜਿਹੜੇ ਹੰਕਾਰੀ ਨੇ ਉਹ ਹੰਕਾਰ ਦੇ ਉੱਚੇ ਟਿੱਲੇ ਵਰਗੇ ਨੇ, ਜਿਨ੍ਹਾਂ ਦੇ ਉੱਤੇ ਪ੍ਰੇਮ ਰੂਪੀ ਪਾਣੀ ਕਦੇ ਵੀ ਚੜ੍ਹ ਨਹੀਂ ਸਕਦਾ, ਤੇ ਜਿਸ ਟਿੱਲੇ ਦੇ ਉੱਤੇ ਪ੍ਰੇਮ ਰੂਪੀ ਪਾਣੀ ਪਹੁੰਚ ਨਹੀਂ ਸਕਦਾ, ਉਸ ਜਗ੍ਹਾ ਦੇ ਉੱਤੇ ਜਿਹੜੀ ਸੇਵਾ ਰੂਪੀ ਕ੍ਰਿਖੀ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਪੈਦਾ ਨਹੀਂ ਹੋ ਸਕਦੀ। ਅੱਗੇ ਕਵੀ ਜੀ ਲਿਖਦੇ ਨੇ, ਸ਼੍ਰੇਯ ਫਲਨ ਤੋਂ ਪਈਏ ਤਾਂ ਕਹਾਂ, ਤ੍ਰਿਪਤ ਆਨੰਦ ਨਾ ਸੁਪਨੇ ਤਹਾਂ। ਭਾਵ ਕੇ ਜਿਹੜੇ ਆਪਣੇ ਆਪ ਦੇ ਵਿੱਚ ਵੱਡੇ ਹੰਕਾਰੀ ਨੇ, ਕਵੀ ਜੀ ਲਿਖਦੇ ਨੇ ਕਿ ਉਹ ਇੱਕ ਉੱਚੇ ਟਿੱਲੇ ਦੀ ਤਰ੍ਹਾਂ ਨੇ, ਜਿੱਥੇ ਪ੍ਰੇਮ ਰੂਪੀ ਜਿਹੜਾ ਪਾਣੀ ਹੈ ਉਹ ਕਦੇ ਵੀ ਅੱਪੜ ਨਹੀਂ ਸਕਦਾ, ਤੇ ਜਿੱਥੇ ਪ੍ਰੇਮ ਰੂਪੀ ਪਾਣੀ ਨਹੀਂ ਅੱਪੜ ਸਕਦਾ ਉੱਥੇ ਕਦੇ ਵੀ ਸੇਵਾ ਰੂਪੀ ਖੇਤੀ ਉੱਗ ਨਹੀਂ ਸਕਦੀ, ਤੇ ਜਿੱਥੇ ਸੇਵਾ ਰੂਪੀ ਖੇਤੀ ਉੱਗ ਨਹੀਂ ਸਕਦੀ ਉੱਥੇ ਸ਼੍ਰੇਯ ਵਰਗਾ ਜਿਹੜਾ ਫਲ ਹੈ, ਕਲਿਆਣ ਵਰਗਾ, ਉਹ ਕਿਵੇਂ ਪ੍ਰਾਪਤ ਹੋਵੇਗਾ। ਭਾਵ ਕੇ ਤ੍ਰਿਪਤ ਆਨੰਦ ਨਾ ਸੁਪਨਾ ਤਾਹੀ, ਐਸੇ ਮਨੁੱਖ ਦੀ ਤ੍ਰਿਪਤੀ ਆਨੰਦ ਦੇ ਨਾਲ ਕਦੇ ਵੀ ਨਹੀਂ ਹੋ ਸਕਦੀ। ਕਵੀ ਜੀ ਲਿਖਦੇ ਨੇ ਕਿ ਸੁਪਨੇ ਦੇ ਵਿੱਚ ਵੀ ਉਹਨੂੰ ਕਦੇ ਸੁਖ ਹੋ ਨਹੀਂ ਸਕਦਾ। ਹੁਣ ਕਵੀ ਸੰਤੋਖ ਸਿੰਘ ਜੀ ਇਸ ਜਗ੍ਹਾ ਦੇ ਉੱਤੇ ਕਹਿੰਦੇ ਨੇ ਕਿ ਤਿਮ ਸ਼ਰਧਾ ਉਰ ਤੇ ਗੁਰ ਹਰੀ, ਇਸੇ ਤਰੀਕੇ ਦੇ ਨਾਲ ਰਾਜੇ ਭੀਮ ਚੰਦ ਦੀ ਜਿਹੜੀ ਸ਼ਰਧਾ ਹੈ ਉਹ ਸਤਿਗੁਰਾਂ ਤੋਂ ਦੂਰ ਚਲੀ ਗਈ ਹੈ। ਰਹੇ ਉਹ ਪ੍ਰਥਮ ਸਮ ਕਿਉਂ ਹੋਣਾ ਸਰੀ, ਭਾਵ ਕੇ ਕੋਈ ਵੀ ਸਤਿਗੁਰਾਂ ਦੇ ਕੋਲ ਆਉਣ ਦਾ ਕਾਰਜ ਸਿੱਧ ਨਹੀਂ ਹੋਇਆ, ਉਹ ਪਹਿਲਾਂ ਦੀ ਤਰ੍ਹਾਂ ਸਮਾਨ ਹੀ ਹੋ ਗਿਆ, ਸਗੋਂ ਇੱਥੇ ਆਉਣ ਦੇ ਨਾਲ ਉਹਦੇ ਮਨ ਦੇ ਵਿੱਚ ਚੀਜ਼ਾਂ ਦਾ ਲੋਭ ਵੱਧ ਗਿਆ। ਦੇਵਸ ਅਗਲੇ ਰੁਖ ਸਦ ਜਾਚੀ, ਹੰਕਾਰੀ ਮੂਰਖ ਮਤ ਕਾਚੀ। ਕਵੀ ਜੀ ਲਿਖਦੇ ਨੇ ਅਗਲੇ ਦਿਨ ਉਸ ਨੇ ਸਤਿਗੁਰਾਂ ਦਾ ਦਰਸ਼ਨ ਕੀਤਾ ਤੇ ਫਿਰ ਜਾਣ ਦੀ ਆਗਿਆ ਮੰਗੀ, ਜਿਹੜਾ ਹੰਕਾਰੀ ਹੈ ਤੇ ਮੂਰਖ ਮਤ ਦਾ ਕੱਚਾ ਹੈ। ਗਿਰ ਪਤ ਕੋ ਆਸ਼ੈ ਪ੍ਰਭੂ ਜਾਨਾ, ਬਰਜ ਬਿਸਰਜਨ ਕੋ ਹਿਤ ਠਾਨਾ। ਹੁਣ ਸਤਿਗੁਰੂ ਅੰਤਰਜਾਮੀ ਸਤਿਗੁਰੂ ਗੋਬਿੰਦ ਸਿੰਘ ਜੀ ਰਾਜੇ ਦੇ ਸਾਰੇ ਇਰਾਦੇ ਤੋਂ ਜਾਣੂ ਹੋ ਗਏ ਨੇ ਕਿ ਵੇਖਣ ਵਾਲੀਆਂ ਚੀਜ਼ਾਂ ਦੇ ਉੱਤੇ ਇਹਦਾ ਮਨ ਭਰਮ ਗਿਆ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਉਸ ਨੂੰ ਵਿਦਾ ਕਰਨਾ ਚਾਹੁੰਦੇ। ਬਾਸਰ ਜਾਮ ਰਯੋ ਜਬ ਆਈ, ਪੁਣ ਸਤ ਗੁਰ ਨਿਜ ਸਵਾ ਲਗਾਈ। ਜਦੋਂ ਇੱਕ ਪਹਿਰ ਦਿਨ ਅਜੇ ਰਹਿੰਦਾ ਸੀ ਉਸ ਵੇਲੇ ਸਤਿਗੁਰਾਂ ਨੇ ਸਭਾ ਨੂੰ ਲਾ ਲਿਆ। ਪਠ ਮਾਨਵ ਕੋ ਮਹਿ ਪਹਕਾਰਾ, ਆਇਓ ਲੈ ਸਮਾਜ ਪਟ ਪਾਰਾ। ਉਸੇ ਵੇਲੇ ਸਤਿਗੁਰਾਂ ਨੇ ਇੱਕ ਆਦਮੀ ਨੂੰ ਕੱਲ ਕੇ ਰਾਜੇ ਨੂੰ ਆਪਣੇ ਕੋਲ ਬੁਲਾਇਆ ਹੈ ਤੇ ਰਾਜਾ ਆਪਣੇ ਸਾਰੇ ਸੂਰਮਿਆਂ ਨੂੰ ਨਾਲ ਲੈ ਕੇ ਪਹੁੰਚਿਆ। ਨਿਜ ਦਲ ਬਲ ਕੋ ਕਰੈ ਦਿਖਾਵਨ, ਜਿਸ ਤੇ ਬਡੋ ਲਖੈ ਗੁਰ ਪਾਵਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜਾ ਭੀਮ ਚੰਦ ਆਪਣੇ ਦਲ ਨੂੰ ਤੇ ਆਪਣੀ ਤਾਕਤ ਨੂੰ ਦਿਖਾਉਂਦਾ ਹੈ, ਜਿਸ ਤੇ ਵੱਡੇ ਲਖੈ ਗੁਰ ਪਾਵਨ, ਭਾਵ ਕੇ ਪਵਿੱਤਰ ਗੁਰੂ ਜੀ ਮੈਨੂੰ ਜਿਸ ਕਰਕੇ ਵੱਡਾ ਜਾਣਨ। ਜੇ ਤੱਕ ਪ੍ਰਭਤਾ ਘਰ ਕੀ ਸਾਰੀ, ਆਨੀ ਸੰਗ ਗਰੇਸ਼ ਹੰਕਾਰੀ। ਭਾਵ ਕੇ ਹੰਕਾਰੀ ਰਾਜੇ ਭੀਮ ਚੰਦ ਨੇ ਜਿੰਨੀ ਵੀ ਆਪਣੀ ਸੈਨਾ ਸੀ, ਜਿੰਨੀ ਵੀ ਆਪਣੇ ਘਰ ਦੀ ਪ੍ਰਭਤਾ ਸੀ, ਉਹਨੂੰ ਆਣ ਕੇ ਦਿਖਾਇਆ। ਨਵੋ ਕਰਤ ਪ੍ਰਭ ਕੇ ਟਿਗ ਥਿਰਿਓ, ਬਿਨੈ ਸਹਿਤ ਮੁਖ ਬੋਲਣ ਕਰਿਓ। ਪਰ ਉਪਰੋਂ ਬੜਾ ਮਿੱਠਾ ਹੈ, ਆਣ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ, ਸਤਿਗੁਰਾਂ ਦੇ ਲਾਗੇ ਬੈਠਿਆ ਤੇ ਫੇਰ ਸਹਿਤ ਬੇਨਤੀ ਦੇ ਉਹਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਹੈ। ਰਾਜ ਸਾਜ ਕੀ ਅਨਕ ਪ੍ਰਕਾਰਾ, ਕਰੈ ਬਾਤ ਬਣ ਖਿਲਨ ਸ਼ਿਕਾਰਾ। ਭਾਵ ਕੇ ਰਾਜ ਤੇ ਸਾਜ ਦੀਆਂ ਬਹੁਤ ਸਾਰੀਆਂ ਅਨੇਕਾਂ ਤਰ੍ਹਾਂ ਦੀਆਂ ਗੱਲਾਂ ਸਤਿਗੁਰਾਂ ਦੇ ਨਾਲ ਕਰਦਾ ਹੈ। ਇਸ ਤੋਂ ਇਲਾਵਾ ਸ਼ਿਕਾਰ ਖੇਡਣ ਦੀਆਂ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਨੇ ਉਹ ਵੀ ਸਤਿਗੁਰਾਂ ਦੇ ਨਾਲ ਕੀਤੀਆਂ। ਇਸ ਤਰੀਕੇ ਦੇ ਨਾਲ ਹੁਣ ਰਾਜੇ ਦਾ ਜਿਹੜਾ ਮਨ ਹੈ ਉਹ ਥੋੜਾ ਵਿਚਲ ਗਿਆ ਹੈ, ਚੀਜ਼ਾਂ ਜਿਹੜੀਆਂ ਸਤਿਗੁਰਾਂ ਦੀਆਂ ਦੇਖੀਆਂ ਨੇ ਉਹਨਾਂ ਦੇ ਉੱਤੇ ਮਨ ਲਵਾਇਮਨ ਹੋ ਗਿਆ। ਹੁਣ ਰਾਜੇ ਭੀਮ ਚੰਦ ਦਾ ਜੀ ਕਰਦਾ ਕਿ ਚੀਜ਼ਾਂ ਇਹਨਾਂ ਦੇ ਕੋਲ ਨਹੀਂ, ਮੇਰੇ ਕੋਲ ਹੋਣੀਆਂ ਚਾਹੀਦੀਆਂ ਨੇ। ਪਰ ਅੰਤਰਜਾਮੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ ਦੇ ਮਨ ਦੀ ਗਤੀ ਨੂੰ ਬੁੱਝ ਗਏ ਨੇ, ਇਸ ਕਰਕੇ ਛੇਤੀ ਹੀ ਰਾਜੇ ਨੂੰ ਆਪਣੇ ਤੋਂ ਵਿਦਾ ਕਰਨਾ ਚਾਹੁੰਦੇ ਨੇ। ਸੋ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਕਰਾਂਗਾ ਕਿਸ ਤਰੀਕੇ ਦੇ ਨਾਲ ਰਾਜਾ ਸਤਿਗੁਰਾਂ ਤੋਂ ਵਿਦਾ ਹੋਵੇਗਾ। ਕਵੀ ਜੀ ਉਸਦਾ ਜਿਵੇਂ ਬਿਆਨ ਕਰਨਗੇ ਉਹ ਮੈਂ ਸਾਧ ਸੰਗਤ ਦੇ ਚਰਨਾਂ ਦੇ ਵਿੱਚ ਬਿਆਨ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਤਾਰ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕ। ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਾ ਮੇਰੀ ਹੈ ਪ੍ਰਣਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਆਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰਨ ਓਨੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਤ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਉਹ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬਨ ਵਾਸ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡੇ ਮਨਾਂ ਤੇ ਵਸਾਉਣਾ, ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲੋ ਬਖਸ਼ ਲੋ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।